सोहेरा गए पहाड़ी चोर ते चले नहीं बस कोई
पहाड़ी राजे चूर दे हुए अपने मन दे विच बड़ा भारी पछतावा कर दिया होया वापस आपो अपनिया रियासतां नू चले गए सोचते ने साडा कोई वस गुरु जी ते नहीं चल सकिया
सुपत मराए सेंकरे जग मैं अप जस होए
अपने सेंकड़े सुपट सूरमे जंग दे मैदान विच मरवा चुके हैं अज भी कई सूरमे बहादुर जंग दे मैदान विच मरवा के चले हैं कोई कम नहीं सरिया सगों सारे जगत दे विच साडा भारी अप जस हो रहा है लोग साडे ते लानतां पा रहे ने तरकारां पा रहे ने तरकार एहो जे पहाड़ी राजयां दे राजे पुणे ते जेडे इन्नी फौज होण दे बावजूद भी गुरु जी नाल बार बार लड़के हार रहे ने
हुण इक थल होए मसलत केने
फेर इन्हां पहाड़ी राजयां ने इक जगह ते इकट्ठियां हो के रल के आपस विच मसलत कीती है सलाह कीती है
भली लड़ाई क्यों नचेने
कहिंदे जिहड़ी आपां लड़ाई गुरु जी नाल करके आए आ किसे भी तरीके नाल भली नहीं देखी पहला भी गुरु जी नाल लड़के आपां वेख्या हुण भी आपां लड़के आए आ पर उन्हां नाल लड़ाई करके आपां उन्हां ते जित नहीं प्राप्त कर सके
भीम चंद साहिब कह उचारे
जदों पहाड़ी राजयां ने रल के सलाह कीती ते इन्हां राजयां दा जिहड़ा सब तो मुखी राजा राजा भीम चंद है राजा भीम चंद पहाड़ी राजा बोलिया उस वेले सारे राजयां च कहण लगा
मैं पूर्व ही गिनती धारे
कहिंदा मैं लड़ाई करन तो पहला ही तुहानू दस दिता सी भी गुरु जी नाल लड़के नहीं आपां जित सकदे उन्हां दे सामने तां सानू हार खा के मुड़ना पैणा कहिंदा लड़न तो पहला ही मैं तुहानू सारयां नू दस दिता सी ये गिनती करके दस दिती सी
गुरु संग जंग ने मन आवे
गुरु गोबिंद सिंह साहब दे नाल साडा जंग कीता नहीं बन सकदा उन्हां नाल असीं जंग करके कदे उन्हां ते जित नहीं प्राप्त कर सकदे ए गल मैं तुहानू जंग लड़न तो पहला भी कह दिती सी हुण भी कह रहा हां
जिनती जय क्यों ना को पावे
कहिंदे आपां कि कोई भी नहीं जित सकदा उन्हां नूं कोई भी उन्हां ते जय नहीं प्राप्त कर सकदा क्योंकि उन्हां दे लड़न दा तरीका ही निराला है जदों उन्हां दे सिंघ जंग दे मैदान विच लड़दे ने ते बड़ी भारी हैरानी हुंदी है कहण लगा भी उन्हां दा लड़न दा तरीका ही साडे सारयां नालों वखरा उन्हां ते कोई भी जित नहीं प्राप्त कर सकदा
गुर चल गए भाग किस परे
कहण लगा कि जदों एक वार पहला गुरु जी ने मुंह मोड़ लिया सी खालसे कोलों जदों आपां जंग लड़ रहे सी ते जंग विचों गुरु जी घोड़े ते चढ़ के मुड़ गए सन जदों मुड़े सन ते उदों खालसे च भाज पै गई सी एक वेरी साडी फौज दा उन्हां दे उत्ते जोर पै गया सी हमला असी सारयां ने कर दिता सी
ठहरे बोहर बानी मुरे
पर पता नहीं की होया एकदम गुरु जी फिर रुक गए जदों उन्हां ने रुक के पिछे अपने खालसे वल वेख्या दोबारा फिर सिंह उसे तरह लड़न लग पे पहला वांगू बहादरी नाल दलेरी नाल लड़न लगे
परी मार ऐसी किच आए नहीं संभाल पई किस चाहे
कहना एहो जी मार पता नहीं साडे ते कित्थों आ के पई है किधरों साडे ते एहो जा भारी हमला होया सिंघा ने ता हमला कीता ही है पता नहीं होर एहो जी केड़ी शक्ति सी साडे ते एहो जी टुट के पई जिन्हें साडा बड़ा बड़ा भारी नुकसान कीता है जिन्हें साडी बड़ी बड़ी भारी हानि कीती है
10,000 संगोती सिपाही
10,000 फौज साडे नाल सी असी कोई थोड़ी फौज नहीं सी लैके गए 10,000 फौज साडे नाल सी लड़न वास्ते लैके गए सी
हटाए अती के मनाए
असी हटाउंदे रहे उन्हां नूं ओह तां 800 गिणती सी सिंघां दी असी 10,000 ओ केवल 800 असी उन्हां नूं हटाउंदे रह गए असी उन्हां नूं मोड़दे रह गए पर असी उन्हां नूं मोड़ नहीं सके असी उन्हां दा हमला चल नहीं सके सगों उन्हां ने सानू जंग दे मैदान विच भजा के मारिया है
अब तुरकन की सैन चढ़ावो
कहण लगा हुण तां इको रस्ता है कि आपां तुरकां दी फौज लियाईए चढ़ा के ਆਪਾਂ ਨਹੀਂ ਲੜ ਕੇ ਜਿੱਤ ਸਕਦੇ ਗੁਰੂ ਜੀ ਨਾਲ, ਪਹਿਲਾਂ ਵੀ ਆਪਾਂ ਲੜਾਈਆਂ ਕਰ ਕਰ ਵੇਖ ਲਈਆਂ। ਹੁਣ ਤਾਂ ਇੱਕੋ ਰਸਤਾ ਕਿ ਤੁਰਕਾਂ ਦੀ ਫੌਜ, ਬਾਦਸ਼ਾਹ ਔਰੰਗਜ਼ੇਬ ਦੀ ਜਿਹੜੀ ਫੌਜ ਹੈ ਤੁਰਕਾਨੀ ਫੌਜ, ਉਹ ਗੁਰੂ ਜੀ ਤੇ ਚੜਾ ਕੇ ਲੈ ਕੇ ਆਈਏ। ਪੈਸੇ ਦਿਓ ਸਾਰੇ ਰਾਜੇ ਇਕੱਠੇ ਕਰਕੇ। ਕਹਿੰਦਾ ਇਹ ਕੰਮ ਮੇਰਾ ਇਕੱਲੇ ਦਾ ਨਹੀਂ, ਤੁਹਾਡੇ ਸਾਰੇ ਰਾਜਿਆਂ ਦਾ ਕੰਮ ਹੈ, ਇਸ ਕਰਕੇ ਸਾਰੇ ਰਾਜੇ ਇਕੱਠੇ ਹੋ ਕੇ ਪੈਸਾ ਦਿਓ, ਔਰ ਪੈਸਾ ਦੇ ਕੇ ਉਹਨਾਂ ਤੁਰਕਾਂ ਦੀ ਫੌਜ ਗੁਰੂ ਜੀ ਤੇ ਚੜਾ ਕੇ
ਲਿਆਓ।
ਸਾਡੇ ਸਾਰੇ ਪਹਾੜੀ ਰਾਜਿਆਂ ਦੇ ਜਿਹੜੇ ਸਚਿਵ ਨੇ, ਸਚਿਵ ਕਹਿੰਦੇ ਨੇ ਵਜ਼ੀਰ ਨੂੰ, ਸਾਡੇ ਜਿਹੜੇ ਵਜ਼ੀਰ ਨੇ ਆਲਾ ਵਜ਼ੀਰ ਨੇ, ਉਹਨਾਂ ਨੂੰ ਅਸੀਂ ਭੇਜੀਏ ਦਿੱਲੀ ਤਖ਼ਤ ਦੇ ਬਾਦਸ਼ਾਹ ਦੇ ਕੋਲ, ਸੂਬੇਦਾਰ ਦੇ ਕੋਲ ਜਾ ਕੇ ਉਹ ਸਾਡੀ ਪੁਕਾਰ ਕਰਨ, ਸਾਡੇ ਵੱਲੋਂ ਜਾ ਕੇ ਫਰਿਆਦ ਕਰਨ,
ਗੈਲ ਆਪਣੇ ਲੈ ਕਰ ਆਵਾਂ।
ਔਰ ਸਾਡੇ ਉਹ ਵਜ਼ੀਰ ਜਾ ਕੇ ਦਿੱਲੀ ਤੋਂ ਫੌਜ ਆਪਣੇ ਨਾਲ ਲੈ ਕੇ ਆਉਣ, ਤੁਰਕਾਨੀ ਫੌਜ ਬਾਦਸ਼ਾਹੀ ਫੌਜ ਨੂੰ ਆਪਣੇ ਨਾਲ ਚੜਾ ਕੇ ਲੈ ਕੇ ਆਉਣ।
ਮਾਨੀ ਭੂਪ ਚੰਦ ਹੰਡੂਰੀ,
ਰਾਜੇ ਭੂਪ ਚੰਦ ਹੰਡੂਰੀਏ ਨੇ ਇਹ ਗੱਲ ਮੰਨ ਲਈ। ਭੂਪ ਚੰਦ ਕਹਿੰਦਾ ਰਾਜਾ ਭੀਮ ਚੰਦ ਜੋ ਤੂੰ ਕਹਿ ਰਿਹਾ ਬਿਲਕੁਲ ਦਰੁਸਤ ਕਹਿ ਰਿਹਾ, ਹੁਣ ਤਾਂ ਕੇਵਲ ਇਹੀ ਇੱਕ ਰਸਤਾ ਸਾਡੇ ਕੋਲ ਬਾਕੀ ਬਚਦਾ, ਹੋਰ ਕੋਈ ਰਾਹ ਸਾਨੂੰ ਨਜ਼ਰ ਨਹੀਂ ਆਉਂਦਾ।
ਬਣੀ ਕਮਾਂਡ ਚੰਦ ਬੇਰੂਰੀ,
ਕਮਾਂਡ ਚੰਦ ਨੇ ਆਖਿਆ ਜੀ ਬੜੀ ਵਧੀਆ ਗੱਲ ਕਹੀ ਹੈ ਤੁਸੀਂ, ਇਹ ਗੱਲ ਬੜੀ ਸੁੰਦਰ ਕਹੀ ਆ ਰਾਜੇ ਭੀਮ ਚੰਦ ਨੇ, ਸਾਨੂੰ ਇਸੇ ਤਰ੍ਹਾਂ ਹੀ ਕਰਨਾ ਚਾਹੀਦਾ।
ਸਚਿਨ ਦਿੱਲੀ ਸਚਿਵ ਪਠਾਏ,
ਵੇਲੇ ਤਤ ਛਿਨ ਇਹਨਾਂ ਰਾਜਿਆਂ ਨੇ ਆਪਣੇ ਵਜ਼ੀਰ, ਜਿਹੜੇ ਇਹਨਾਂ ਦੇ ਚੰਗੇ ਅਹਿਲਕਾਰ, ਚੰਗੇ ਵਜ਼ੀਰ, ਸਿਆਣੇ ਬੁੱਧੀਮਾਨ ਵਜ਼ੀਰ ਸੀ, ਉਹਨਾਂ ਵਜ਼ੀਰਾਂ ਨੂੰ ਦਿੱਲੀ ਵੱਲ ਭੇਜਿਆ ਹੈ।
ਮਿਲੇ ਸੋ ਔਰੰਗ ਕੇ ਉਮਰਾਏ,
ਔਰ ਔਰੰਗੇ ਦੇ ਉਮਰਾਵ ਉਹਨਾਂ ਨੂੰ ਜਾ ਕੇ ਮਿਲੇ, ਜਿਹੜੇ ਔਰੰਗ, ਕਿਉਂਕਿ ਔਰੰਗਜ਼ੇਬ ਤਾਂ ਦਿੱਲੀ ਨਹੀਂ ਸੀ ਰਹਿੰਦਾ, ਉਹ ਤਾਂ ਦੱਖਣ ਦਿਸ਼ਾ ਵਿਚ ਅਹਿਮਦ ਨਗਰ ਵਾਲੇ ਪਾਸੇ ਉੱਥੇ ਰਹਿੰਦਾ ਸੀ। ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਸ਼ਹੀਦੀ ਤੋਂ ਬਾਅਦ ਔਰੰਗਜ਼ੇਬ ਮੁੜ ਕੇ ਦਿੱਲੀ ਵਿਚ ਨਹੀਂ ਵਸਿਆ, ਸ਼ਹੀਦਾਂ ਨੇ ਉਹਨੂੰ ਮੁੜ ਕੇ ਦਿੱਲੀ ਵਿਚ ਆਪਣੇ ਕਿਲੇ ਚ ਸੁੱਖ ਦੀ ਨੀਂਦ ਨਹੀਂ ਸੌਣ ਦਿੱਤਾ, ਉਹਨੂੰ ਇਹ ਦਿੱਲੀ ਛੱਡ ਕੇ ਉਧਰ ਦੱਖਣ ਦਿਸ਼ਾ ਵਿਚ ਜਾ ਕੇ ਰਹਿਣਾ ਪਿਆ। ਉੱਥੇ ਹੀ ਅਹਿਮਦ ਨਗਰ ਦੇ ਵਿਚ ਉਹਨੇ ਜਾ ਕੇ ਆਪਣਾ ਨਿਵਾਸ ਰੱਖਿਆ। ਦਿੱਲੀ ਦਾ ਜਿਹੜਾ ਪ੍ਰਬੰਧ ਸੀ, ਇਧਰਲੇ ਇਲਾਕੇ ਦਾ ਪ੍ਰਬੰਧ ਇਹਨੇ ਅੱਗੇ ਨਵਾਬਾਂ ਨੂੰ ਦਿੱਤਾ ਹੋਇਆ ਸੀ, ਆਪਣੇ ਸੂਬੇਦਾਰਾਂ ਨੂੰ ਦਿੱਤਾ ਹੋਇਆ ਸੀ। ਜਿਹੜੇ ਔਰੰਗਜ਼ੇਬ ਦੇ ਉਮਰਾਵ ਸਨ ਦਿੱਲੀ ਵਿਚ, ਇਹਦੇ ਚੰਗੇ ਅਹਿਲਕਾਰ ਸਨ, ਉਹਨਾਂ ਨੂੰ ਜਾ ਕੇ ਪਹਾੜੀ ਰਾਜਿਆਂ ਦੇ ਇਹ ਵਜ਼ੀਰ ਮਿਲੇ ਹਨ।
ਸਕਲ ਜ਼ਿਕਰ ਤਿਨ ਕੋਲ ਸੁਨਾਇਓ,
ਔਰ ਇਹਨਾਂ ਵਜ਼ੀਰਾਂ ਨੇ ਜਾ ਕੇ ਉਹਨਾਂ ਅਹਿਲਕਾਰਾਂ ਨੂੰ ਮਿਲ ਕੇ, ਉਮਰਾਵਾਂ ਨੂੰ ਮਿਲ ਕੇ ਆਪਣੇ ਆਉਣ ਦਾ ਸਾਰਾ ਜ਼ਿਕਰ ਉਹਨਾਂ ਨੂੰ ਸੁਣਾਇਆ ਕਿ ਅਸੀਂ ਕਿਉਂ ਆਏ ਹਾਂ, ਸਾਡੇ ਆਉਣ ਦਾ ਕਾਰਨ ਕੀ ਹੈ, ਕਿਸ ਦੇ ਭੇਜੇ ਹੋਏ ਆਏ ਹਾਂ।
ਸਭ ਇਤਕ ਤੁਮ ਨਿਕਟ ਪਠਾਇਓ,
ਪੈਸਾ ਵੀ ਲੈ ਕੇ ਆਏ ਸੀ, ਕਿਉਂਕਿ ਇਹ ਰਿਸ਼ਵਤ ਤੋਂ ਬਿਨਾਂ ਇਹ ਜਿਹੜੇ ਉਮਰਾਵ ਅਫਸਰ ਸੀ ਕੰਮ ਨਹੀਂ ਸਨ ਕਰਦੇ, ਤੋ ਇਹੋ ਜਿਹੀ ਰਿਸ਼ਵਤ ਇਹਨਾਂ ਦੇ ਹੱਡਾਂ ਚ ਬੈਠੀ ਹੋਈ ਸੀ। ਉਸ ਵਕਤ ਜਿਹੜਾ ਪੈਸਾ ਲਿਆਏ ਸੀ ਇਹ ਪਹਾੜੀ ਰਾਜਿਆਂ ਵੱਲੋਂ, ਉਹ ਪੈਸਾ ਵੀ ਇਹਨਾਂ ਨੇ ਉਹਨਾਂ ਉਮਰਾਵਾਂ ਨੂੰ ਦਿੱਤਾ। ਵਜ਼ੀਰਾਂ ਨੇ ਆਖਿਆ ਲਓ ਜੀ ਇਹ ਪਹਾੜੀ ਰਾਜਿਆਂ ਨੇ ਤੁਹਾਡੇ ਨਜ਼ਰਾਨੇ ਵਜੋਂ ਪੈਸਾ ਭੇਜਿਆ, ਇਹ ਤਾਂ ਕੇਵਲ ਨਜ਼ਰਾਨੇ ਵਜੋਂ ਆ, ਜਦੋਂ ਤੁਸੀਂ ਫੌਜ ਲੈ ਕੇ ਆਓਗੇ ਪੰਜਾਬ ਦੇ ਇਲਾਕੇ ਚ ਗੁਰੂ ਜੀ ਤੇ ਇਹਦੇ ਨਾਲੋਂ ਕਈ ਗੁਣਾ ਜ਼ਿਆਦਾ ਪੈਸਾ ਰਾਜੇ ਤੁਹਾਨੂੰ ਭੇਟ ਕਰਨਗੇ।
ਪੁਨ ਕਦੀਮ ਹੈ ਪ੍ਰਜਾ ਤੁਮਾਰੀ,
ਜਿੰਨੀ ਉਹ ਤੁਹਾਡੀ ਪ੍ਰਜਾ ਹੈ, ਉਹ ਤੁਹਾਡੇ ਕਦੀਮੀ ਰਾਜੇ ਦੇ ਕਦੀਮੀ ਪ੍ਰਜਾ ਹੈ।
ਬਨੋ ਆਪ ਸਭ ਕੀ ਰਖਵਾਰੀ,
ਤੁਹਾਡਾ ਇਹ ਫਰਜ਼ ਵੀ ਬਣਦਾ ਕਿ ਜੇ ਤੁਹਾਡੀ ਪ੍ਰਜਾ ਨੂੰ ਦੁੱਖ ਹੈ ਤਾਂ ਤੁਸੀਂ ਆਪਣੀ ਪ੍ਰਜਾ ਦੀ ਰਾਖੀ ਕਰੋ। ਜਿਹੜੇ ਉਹ ਰਾਜੇ ਨੇ ਪਹਾੜੀ ਰਿਆਸਤਾਂ ਦੇ, ਉਹ ਤੁਹਾਡੀ ਪ੍ਰਜਾ ਨੇ, ਉਹ ਤੁਹਾਡੀ ਰਈਅਤ ਨੇ ਦਿੱਲੀ ਵਾਲਿਆਂ ਦੀ, ਕਿ ਤੁਹਾਡਾ ਫਰਜ਼ ਬਣਦਾ ਹੈ ਕਿ ਤੁਸੀਂ ਆਪਣੀ ਪ੍ਰਜਾ ਦੀ ਰਾਖੀ ਕਰੋ, ਆਪਣੀ ਪ੍ਰਜਾ ਦੀ ਰਖਵਾਲੀ ਕਰੋ, ਜੇ ਉਹਨਾਂ ਨੂੰ ਕੋਈ ਸਮੱਸਿਆ ਤਾਂ ਉਹ ਸਮੱਸਿਆ ਦੂਰ ਕਰੋ।
ਗੁਰਤੀ ਦੇ ਕਰ ਹੱਥ ਬਚਾਵੋ,
ਔਰ ਉਧਰ ਗੁਰੂ ਜੀ ਸਾਡੇ ਸਾਰਿਆਂ ਦੇ ਦੁਸ਼ਮਣ ਬਣੇ ਹੋਏ ਨੇ, ਗੁਰੂ ਗੋਬਿੰਦ ਸਿੰਘ ਤੇ ਉਹਨਾਂ ਦੇ ਸਿੰਘ ਸਾਡੇ ਦੁਸ਼ਮਣ ਬਣੇ ਹੋਏ ਨੇ, ਸਾਡੇ ਦੁਆਖੀ ਬਣੇ ਹੋਏ ਨੇ, ਉਹਨਾਂ ਤੋਂ ਤੁਸੀਂ ਸਾਡੀ ਰੱਖਿਆ ਕਰਨੀ ਹੈ, ਉਹਨਾਂ ਤੋਂ ਤੁਸੀਂ ਸਾਨੂੰ ਬਚਾਉਣਾ ਹੈ।
ਹੁਣ ਤਨ ਪਠੈ ਦੇ ਆਓ,
ਤੇ ਜੇ ਤੁਸੀਂ ਆਓਗੇ ਸਾਡੀ ਮਦਦ ਵਾਸਤੇ ਤੇ ਅਸੀਂ ਤੁਹਾਨੂੰ ਹੋਰ ਪੈਸੇ ਦਿਆਂਗੇ, ਹੋਰ ਧਨ ਦਿਆਂਗੇ, ਜਿੰਨਾ ਧਨ ਤੁਸੀਂ ਕਹੋਗੇ ਉਹ ਤੁਹਾਡੇ ਕੋਲ ਭੇਜਾਂਗੇ।
ਹਿਮ ਗਿਰ ਪਤ ਬਸ ਚੇਵ ਪਛਾਏ ਇਸ ਅਨੰਦਪੁਰ ਸਤਿਗੁਰ ਆਏ।
ਇਧਰ ਪਹਾੜੀ ਰਾਜਿਆਂ ਨੇ ਤੁਰਕਾਂ ਦੇ ਨਾਲ ਸੰਧੀ ਕੀਤੀ ਹੈ, ਤੁਰਕਾਂ ਦੇ ਨਾਲ ਜਾ ਕੇ ਮੇਲ ਮਿਲਾਪ ਕਰਕੇ ਗੁਰੂ ਜੀ ਤੇ ਹਮਲਾ ਕਰਾਉਣ ਵਾਸਤੇ ਉਨ੍ਹਾਂ ਵੱਲੋਂ ਤਿਆਰੀਆਂ ਕਰਵਾਈਆਂ, ਤੇ ਇਧਰ ਤਾਂ ਪਹਾੜੀ ਏਦਾਂ ਕਰ ਰਹੇ ਨੇ। ਇਧਰ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਜੰਗ ਜਿੱਤ ਕੇ ਜੰਗ ਫਤਿਹ ਕਰਕੇ ਸ੍ਰੀ ਅਨੰਦਪੁਰ ਸਾਹਿਬ ਵਾਪਸ ਆਏ ਹਨ।
ਕਰਿਓ ਕੜਾ ਪ੍ਰਸ਼ਾਦ ਬੋ ਬਜੀ ਵਧਾਏ।
ਕੜਾ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਕੀਤੀਆਂ ਨੌਵੇਂ ਪਾਤਸ਼ਾਹ ਦੇ ਪਾਵਨ ਸਥਾਨ ਜਿੱਥੇ ਮੇਰੇ ਸਾਹਿਬਾਂ ਦੇ ਸੀਸ ਦਾ ਸੰਸਕਾਰ ਕੀਤਾ ਗਿਆ, ਉਸ ਅਸਥਾਨ ਦੇ ਉੱਤੇ ਕੜਾ ਪ੍ਰਸ਼ਾਦ ਦੀਆਂ ਦੇਗਾਂ ਭੇਟ ਕਰਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਸ਼ੁਕਰਾਨਾ ਕੀਤਾ ਗਿਆ ਕਿ ਸਤਿਗੁਰੂ ਜੀ ਤੁਹਾਡੀ ਕਿਰਪਾ ਨਾਲ ਜੰਗ ਜਿੱਤ ਕੇ ਆਏ ਹਾਂ।
ਬਹੁ ਵਜੀ ਵਧਾਏ
ਵਜੀਆਂ, ਸਭ ਪਾਸੇ ਵਧਾਈਆਂ ਹੋਣ ਲੱਗੀਆਂ। ਗੁਰਸਿੱਖ ਆਪਸ ਵਿਚ ਮਿਲਦੇ ਇਕ ਦੂਜੇ ਨੂੰ ਵਧਾਈਆਂ ਦਿੰਦੇ ਨੇ ਜੰਗ ਜਿੱਤਣ ਦੀਆਂ।
ਆਏ ਜੀਤ ਛਿੱਤਰ ਸਮਦਾਏ,
ਵਧਾਈ ਹੋਵੇ ਵਧਾਈ ਹੋਵੇ। ਸਿੰਘ ਆਪਸ ਵਿਚ ਬਚਨ ਕਰਦੇ ਇਕ ਦੂਜੇ ਨੂੰ, ਸੰਗਤਾਂ ਮਿਲਦੀਆਂ, ਵਧਾਈ ਹੋਵੇ ਜੰਗ ਜਿੱਤ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਪਹਾੜੀਆਂ ਨੂੰ ਹਰਾ ਕੇ ਵਾਪਸ ਆਏ ਹਨ।
ਦਾਨ ਬ੍ਰਿੰਦ ਰੰਕਨ ਕੋ ਦੀਨ,
ਰੰਕ ਸਨ, ਭਿਖਾਰੀ ਸਨ, ਗਰੀਬ ਸਨ, ਉਨ੍ਹਾਂ ਰੰਕਾਂ ਭਿਖਾਰੀਆਂ ਵਿਚ ਖੁੱਲਾ ਦਾਨ ਦਿੱਤਾ ਗਿਆ। ਮੰਗਤੇ ਜਾਚਕ ਆ ਗਏ, ਆ ਕੇ ਸਤਿਗੁਰਾਂ ਦੇ ਚਰਣਾਂ ਦੇ ਵਿਚੋਂ ਦਾਨ ਮੰਗਦੇ ਨੇ। ਸਭ ਦੀਆਂ ਝੋਲੀਆਂ ਦਾਨ ਦੇ ਨਾਲ ਸਤਿਗੁਰਾਂ ਨੇ ਭਰੀਆਂ ਨੇ। ਜਿਹੜਾ ਇਕ ਵਾਰ ਸਤਿਗੁਰਾਂ ਦੇ ਚਰਣਾਂ ਚੋਂ ਆ ਕੇ ਮੰਗਦਾ ਹੈ, ਮਹਾਰਾਜ ਜੀ ਕੋਲੋਂ ਦਾਨ ਪ੍ਰਾਪਤ ਕਰਦਾ ਹੈ, ਖਾਲਸਾ ਜੀ ਫਿਰ ਗੁਰਦੇਵ ਕੋਲੋਂ ਦਾਨ ਲੈ ਕੇ ਉਨ੍ਹਾਂ ਨੂੰ ਮੁੜ ਕੇ ਕਿਤੇ ਮੰਗਣ ਦੀ ਲੋੜ ਨਹੀਂ ਪੈਂਦੀ। ਏਦਾਂ ਮੇਰੇ ਸਤਿਗੁਰੂ ਜੀ ਦਾਨ ਦਿੰਦੇ ਨੇ ਕਿ ਰਜਾ ਕੇ ਰੱਖ ਦਿੰਦੇ ਨੇ। ਮਹਾਂਪੁਰਖਾਂ ਦਾ ਬਚਨ ਹੈ ਗੁਰੂ ਖਾਲਸਾ ਜੀ, ਦਾਨ ਦੇਣ ਦੇ ਤਿੰਨ ਤਰੀਕੇ ਨੇ। ਇੱਕ ਤਾਂ ਦਾਨ ਛੁਪਾ ਕੇ ਦਿਓ, ਦੂਜਾ ਕੋਲ ਜਾ ਕੇ ਦਿਓ, ਜਿਹਨੂੰ ਦਾਨ ਦੇਣਾ ਉਹਨੂੰ ਆਪਣੇ ਕੋਲ ਨਹੀਂ ਬੁਲਾਉਣਾ, ਉਹਦੇ ਕੋਲ ਜਾ ਕੇ, ਇੱਕ ਛੁਪਾ ਕੇ, ਦੂਜਾ ਉਹਦੇ ਕੋਲ ਜਾ ਕੇ, ਔਰ ਤੀਜਾ ਰਜਾ ਕੇ। ਇਹ ਤਿੰਨ ਤਰੀਕੇ ਨੇ ਦਾਨ ਦੇਣ ਦੇ, ਤੀਜਾ ਉਹਨੂੰ ਰਜਾ ਕੇ, ਇੱਕ ਕੋਲ ਜਾ ਕੇ, ਔਰ ਇੱਕ ਗੁਪਤ ਰੂਪ ਦੇ ਵਿਚ। ਦਾਨ ਉਹੀ ਫਲੀ ਭੂਤ ਹੁੰਦਾ ਹੈ। ਕਲਗੀਧਰ ਪਾਤਸ਼ਾਹ ਨੇ ਜਿਨ੍ਹਾਂ ਨੂੰ ਦਾਨ ਦਿੱਤਾ ਉਹਨਾਂ ਨੂੰ ਰਜਾ ਕੇ ਰੱਖ ਦਿੱਤਾ।
ਜਸ ਪਸਾਰਨ ਜੈ ਕਹਿ ਕੀਨੂ,
ਔਰ ਉਹ ਭੱਟ ਕਲਾਵਤ ਜਿਹੜੇ ਸਤਿਗੁਰਾਂ ਕੋਲੋਂ ਦਾਨ ਪ੍ਰਾਪਤ ਕਰ ਰਹੇ ਨੇ, ਢਾਡੀ ਦਾਨ ਪ੍ਰਾਪਤ ਕਰ ਰਹੇ ਨੇ, ਉਹ ਮਹਾਰਾਜ ਜੀ ਦਾ ਸੁਜਸ ਫਲਾਉਂਦੇ। ਮੰਗਤੇ ਜਾਚਕ ਗੁਰੂ ਸਾਹਿਬ ਕੋਲੋਂ ਦਾਨ ਲੈ ਕੇ ਦੂਜਿਆਂ ਨਗਰਾਂ ਵਿਚ ਜਾਂਦੇ ਤੇ ਗੁਰੂ ਕਲਗੀਧਰ ਦਾ ਜਸ ਕਰਦੇ। ਮਹਾਰਾਜ ਦਸਵੇਂ ਪਾਤਸ਼ਾਹ ਦੀਆਂ ਵਡਿਆਈਆਂ ਕਥਨ ਕਰਦੇ ਕਿ ਦਸਵੇਂ ਪਾਤਸ਼ਾਹ ਜਿਹਾ ਕੋਈ ਦਾਨੀ ਨਹੀਂ ਹੈ, ਗੁਰਦੇਵ ਜੈਸਾ ਕੋਈ ਦਾਨੀ ਨਹੀਂ ਹੈ।
ਮੰਗਲ ਕਰੇ ਅਨੇਕ ਪ੍ਰਕਾਰਾ,
ਤਾਂ ਸਤਿਗੁਰਾਂ ਦੇ ਚਰਣਾਂ ਵਿਚ ਆ ਕੇ ਅਨੇਕਾਂ ਪ੍ਰਕਾਰ ਦੇ ਮੰਗਲ ਕਰਦੇ ਨੇ, ਅਨੇਕਾਂ ਪ੍ਰਕਾਰ ਦੀਆਂ ਖੁਸ਼ੀਆਂ ਗੁਰੂ ਕੇ ਸਿੱਖ ਜਾਹਰ ਕਰਦੇ ਨੇ।
ਮੰਗਲ ਮੂਲ ਗੁਰੂ ਦਾ ਤਾਰਾ,
ਗੁਰੂ ਕਲਗੀਧਰ ਜੀ ਜੋ ਮੰਗਲਾਂ ਦੇ ਮੂਲ ਨੇ, ਦੁਨੀਆਂ ਦੀਆਂ ਜਿਤਨੀਆਂ ਖੁਸ਼ੀਆਂ ਨੇ ਉਨ੍ਹਾਂ ਖੁਸ਼ੀਆਂ ਦੇ ਮੂਲ ਗੁਰੂ ਕਲਗੀਧਰ ਨੇ। ਸਾਰੀਆਂ ਖੁਸ਼ੀਆਂ ਮੇਰੇ ਦਸਵੇਂ ਪਾਤਸ਼ਾਹ ਦੇ ਸਰੂਪ ਚੋਂ ਹੀ ਪ੍ਰਗਟ ਹੁੰਦੀਆਂ। ਦੁਨੀਆਂ ਦੇ ਜਿਤਨੇ ਮੰਗਲਾਚਾਰ ਨੇ ਉਹ ਦਸਵੇਂ ਪਾਤਸ਼ਾਹ ਦੇ ਚਰਣਾਂ ਚੋਂ ਪ੍ਰਗਟ ਹੁੰਦੇ ਨੇ।
ਵਜੇ ਮਿਰਦੰਗ ਰਬਾਬ ਕਨੇਰੇ,
ਮਹਾਰਾਜ ਜੀ ਦੇ ਦੁਆਰ ਤੇ ਰਬਾਬਾਂ ਵੱਜ ਰਹੀਆਂ, ਮਿਰਦੰਗ ਵੱਜ ਰਹੇ ਨੇ, ਢੱਡ ਵੱਜ ਰਹੇ ਨੇ, ਅਨਕ ਪ੍ਰਕਾਰ ਦੇ ਸਾਜ ਵੱਜ ਰਹੇ ਹਨ।
ਕਾਮੈ ਸ਼ਬਦ ਸੁਖਤ ਗੁਰ ਕੇਰੇ,
ਢਾਡੀ ਜਿਹੜੇ ਰਾਗੀ ਨੇ ਉਹ ਮਹਾਰਾਜ ਜੀ ਦੇ ਚਰਣਾਂ ਵਿਚ ਮਿਰਦੰਗ ਤੇ ਰਬਾਬ ਦੇ ਨਾਲ ਆਪਣੀ ਆਵਾਜ਼ ਮਿਲਾ ਕੇ ਸੁਰ ਕਰਕੇ ਬੜੇ ਪਿਆਰ ਨਾਲ ਕੀਰਤਨ ਗਾਇਨ ਕਰਦੇ ਨੇ, ਸ਼ਬਦ ਗਾਇਨ ਕਰਦੇ ਹਨ।
ਘਾਇਲ ਸਾਲ ਪੱਤਰ ਕੋ ਲਾਏ,
ਔਰ ਜਿਹੜੇ ਘਾਇਲ ਹੋਏ ਨੇ ਜੰਗ ਦੇ ਵਿਚ, ਜ਼ਖਮੀ ਹੋਏ ਨੇ, ਉਨ੍ਹਾਂ ਜ਼ਖਮੀਆਂ ਦੇ ਸਰੀਰ ਤੇ ਸਾਲ ਪੱਤਰ ਬਣਵਾਏ ਨੇ। ਸਾਲ ਪੱਤਰ ਗੁਰੂ ਸਾਹਿਬ ਜੀ ਆਪ ਆਪਣੇ ਹੱਥੀਂ ਬਖਸ਼ਦੇ ਸਨ। ਸਾਲ ਪੱਤਰ ਤਾਂ ਇੱਕ ਬਹਾਨਾ ਸੀ, ਦਰਅਸਲ ਮਹਾਰਾਜ ਜੀ ਦੀ ਕਿਰਪਾ ਹੀ ਵਰਤਦੀ ਸੀ ਸਾਲ ਪੱਤਰ ਦੇ ਰੂਪ ਚ। ਉਹ ਸਾਲ ਪੱਤਰ ਦੇ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਜ਼ਖਮੀਆਂ ਨੂੰ ਨਰੋਆ ਕੀਤਾ ਹੈ।
ਮਿਲੇ ਕਾਉ ਚਤੁਰਥ ਨਹਾਏ,
ਸਾਲ ਪੱਤਰ ਜਦੋਂ ਲੱਗੇ ਸਰੀਰ ਦੇ ਉੱਤੇ ਵੇਖਦਿਆਂ ਵੇਖਦਿਆਂ ਹੀ ਕਹਿੰਦੇ ਸਾਲ ਪੱਤਰ ਲੱਗਦਿਆਂ ਜ਼ਖਮ ਠੀਕ ਹੋ ਗਏ। ਔਰ ਸਿੰਘ ਅਗਲੇ ਦਿਨ ਇਸ਼ਨਾਨ ਪਾਨ ਕਰਕੇ ਤਿਆਰ ਬਰ ਤਿਆਰ ਹੋ ਗਏ।
ਕੀਤਕ ਦਿਨ ਸਰੀਤ ਬਤੀਤੇ,
ਇਸ ਤਰ੍ਹਾਂ ਕੁਝ ਦਿਨ ਬਤੀਤ ਕੀਤੇ ਹਨ ਸਤਿਗੁਰਾਂ ਨੇ।
ਆਏ ਜਾਏ ਸਿੱਖ ਸੰਗਤ ਪ੍ਰੀਤੇ,
ਅਨੇਕਾਂ ਸਿੱਖ ਸੰਗਤਾਂ ਸਤਿਗੁਰਾਂ ਦੇ ਚਰਨਾਂ ਵਿਚ ਆਉਂਦੀਆਂ ਨੇ, ਅਨੇਕਾਂ ਸਿੱਖ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਜਾਂਦੇ ਹਨ।
ਜੋ ਪਏ ਇੱਕ ਦਿਨ ਸਤਿਗੁਰ ਸਭਾ ਲਗਾਏ, ਬੈਠੇ ਸਿੰਘ ਆਨ ਸਮੁਦਾਏ।
ਇੱਕ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਸਭਾ ਲਗਾ ਕੇ ਬੈਠੇ ਸਨ, ਜਵਾਨ ਸਜਾ ਕੇ ਬੈਠੇ ਸਨ ਕਿ ਬਹੁਤ ਸਾਰੇ ਸਿੰਘ ਸੂਰਬੀਰ ਬਹਾਦਰ ਯੋਧੇ ਮਹਾਰਾਜ ਜੀ ਦੇ ਚਰਣਾਂ ਵਿਚ ਸਤਿਗੁਰਾਂ ਦੇ ਦੀਵਾਨ ਵਿਚ ਆਏ ਹਨ।
ਵੀਰ ਸਿੰਘ ਜਸਪਾਲੀ ਆਇਓ,
ਇਨੇ ਨੂੰ ਉਧਰ ਰਾਜਾ ਵੀਰ ਸਿੰਘ ਜਸਵਾਲੀਆ ਵੀ ਆਇਆ ਹੈ।
ਮਿਲ ਸ਼੍ਰੀ ਪ੍ਰਭ ਕੋ ਸੀਸ ਨਿਵਾਯੋ,
ਗੁਰੂ ਸਾਹਿਬ ਦਾ ਸ਼ਰਧਾਲੂ ਰਾਜਾ ਸੀ ਵੀਰ ਸਿੰਘ ਜਸਪਾਲੀ, ਇਹਨੇ ਮਹਾਰਾਜ ਜੀ ਨੂੰ ਮਿਲ ਕੇ ਆ ਕੇ ਸਤਿਗੁਰਾਂ ਨੂੰ ਸੀਸ ਨਿਵਾਇਆ ਹੈ।
ਮਦਨ ਸਿੰਘ ਰਜਪੂਤ ਦਰਸ ਕਰ,
ਔਰ ਭਾਈ ਮਦਨ ਸਿੰਘ ਜੋ ਰਾਜਪੂਤ ਜਾਤੀ ਦਾ ਧਾਰਨੀ ਹੈ ਇਹ ਵੀ ਆਇਆ ਹੈ।
ਵੰਦਨ ਕਰੀ ਸਭਾ ਮੈਂ ਹੋਇ ਫਿਰ,
ਬੜੇ ਪਿਆਰ ਨਾਲ ਬੜੇ ਅਦਬ ਤੇ ਸਤਿਕਾਰ ਨਾਲ ਗੁਰੂ ਕਲਗੀਧਰ ਦੇ ਚਰਨਾਂ ਵਿਚ ਇਹਨੇ ਵੰਦਨਾ ਕੀਤੀ ਹੈ।
ਆਦਿਕ ਆਪਣੇ ਬਿਰਾਨੇ,
ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਆਪਣੇ ਤੇ ਬਗਾਨੇ ਜਿਹੜੇ ਰਿਆਸਤਾਂ ਦੇ ਰਾਜਿਆਂ ਦੇ ਨਾਲ ਸਿਪਾਹੀ ਆਏ ਨੇ, ਉਹ ਬਿਰਾਨੇ ਆਦਿਕ ਉਹ ਸਾਰੇ ਮਹਾਰਾਜ ਜੀ ਦੇ ਚਰਨਾਂ ਵਿਚ ਬੈਠੇ ਨੇ।
ਬੈਠੇ ਸਕਲ ਸੁਣੇ ਬਚਕਾਨੇ,
ਬੈਠੇ ਨੇ ਮਹਾਰਾਜ ਜੀ ਦੇ ਬਚਨ ਸੁਣ ਰਹੇ ਨੇ, ਦਸਵੇਂ ਪਾਤਸ਼ਾਹ ਜੀ ਦੇ ਬਚਨ ਸੁਣ ਰਹੇ ਨੇ।
ਸ਼ਾਮ ਸਿੰਘ ਪ੍ਰਭ ਕੇ ਟਿਗ ਬੈਸਾ,
ਸ਼ਾਮ ਸਿੰਘ ਜੀ ਸਤਿਗੁਰਾਂ ਦੇ ਕੋਲ ਬੈਠੇ ਸਨ।
ਹੱਥ ਜੋੜ ਬੂਜਤ ਬਾ ਐਸਾ,
ਭਾਈ ਸ਼ਾਮ ਸਿੰਘ ਜੀ ਹੱਥ ਜੋੜ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਪੁੱਛਣ ਲੱਗੇ।
ਸ਼੍ਰੀ ਪ੍ਰਭੋ ਚਿਤ ਸੰਸੈਭੋ ਮੇਰੋ, ਉੱਤਰ ਕੋ ਆਪੇ ਸਬੇਰੋ।
ਭਾਈ ਸ਼ਾਮ ਸਿੰਘ ਜੀ ਮਹਾਰਾਜ ਜੀ ਨੂੰ ਕਹਿਣ ਲੱਗੇ, ਕਲਗੀਧਰ ਜੀ ਮੇਰੇ ਮਨ ਦੇ ਵਿਚ ਸੰਸੈ ਤੇ ਮੇਰੇ ਮਨ ਵਿਚ ਇੱਕ ਸੰਦੇਹ ਹੈ, ਕਿਰਪਾ ਕਰੋ ਉਸ ਸੰਸੈ ਦੀ ਨਿਵਿਰਤੀ ਵਾਸਤੇ ਆਪ ਜੀ ਬਚਨ ਕਰੋ। ਮੇਰੇ ਹਿਰਦੇ ਦਾ ਸੰਸਾ ਸੰਦੇਹ ਹੈ, ਤੁਸੀਂ ਕਿਰਪਾ ਕਰਕੇ ਉਹਦਾ ਜਵਾਬ ਦਿਓ।
ਹਿੰਦੂ ਮੁਸਲਮਾਨ ਹੈ ਕਨੇ,
ਮਹਾਰਾਜ ਜੀ ਹਿੰਦੂ ਵੀ ਬਹੁਤ ਨੇ ਮੁਸਲਮਾਨ ਵੀ ਬਹੁਤ ਨੇ। ਉਸ ਵੇਲੇ ਹਿੰਦੁਸਤਾਨ ਦੇ ਅੰਦਰ ਜਿਹੜਾ ਆਬਾਦੀ ਸੀ ਉਹ ਮੁਸਲਮਾਨਾਂ ਦੀ ਵੀ ਆਬਾਦੀ ਬਹੁਤ ਹੈ ਤੇ ਹਿੰਦੂਆਂ ਦੀ ਵੀ ਆਬਾਦੀ ਬਹੁਤ ਹੈ। ਕਹਿੰਦੇ ਭਾਈ ਸ਼ਾਮ ਸਿੰਘ ਜੀ ਮਹਾਰਾਜ, ਹਿੰਦੂ ਵੀ ਬਹੁਤ ਗਿਣਤੀ ਵਿਚ ਨੇ ਤੇ ਮੁਸਲਮਾਨ ਵੀ ਬਹੁਤ ਜ਼ਿਆਦਾ ਗਿਣਤੀ ਚ ਹਨ।
ਜੈ ਕਹਿ ਜਗ ਮੈਂ ਦੁਸ਼ਟ ਸੁਬਨੇ,
ਜਿੱਥੇ ਕਿੱਥੇ ਜਗਤ ਵਿਚ ਦੁਸ਼ਟ ਪੁਣੇ ਦੀ ਬਿਰਤੀ ਨਾਲ ਲੋਕਾਂ ਨੇ ਧਾਰਨ ਕੀਤੀ ਹੋਈ ਆ, ਸਿੰਘਾਂ ਨਾਲ ਵੈਰ ਕਮਾਉਂਦੇ ਨੇ, ਭਾਵੇਂ ਹਿੰਦੂ ਨੇ ਭਾਵੇਂ ਮੁਸਲਮਾਨ ਨੇ, ਇਨ੍ਹਾਂ ਵਿਚੋਂ ਬਹੁਤੇ ਲੋਕ ਦੁਸ਼ਟ ਬਿਰਤੀ ਧਾਰਨ ਕਰਕੇ ਸਿੰਘਾਂ ਨਾਲ ਵੈਰ ਕਮਾਉਂਦੇ, ਦੁਸ਼ਮਣੀ ਕਮਾਉਂਦੇ ਨੇ।
ਪੰਥ ਖਾਲਸਾ ਹੋਏ ਸੁਥੋਰਾ,
ਖਾਲਸਾ ਪੰਥ ਹਾਲੇ ਬਿਲਕੁਲ ਥੋੜਾ, ਸਿੰਘਾਂ ਦੀ ਗਿਣਤੀ ਕਾਮੀ ਟਾਵੀ ਹੈ, ਬਹੁਤ ਜ਼ਿਆਦਾ ਥੋੜੀ ਗਿਣਤੀ ਹੈ ਸਿੰਘਾਂ ਦੀ, ਖਾਲਸੇ ਪੰਥ ਦੀ ਗਿਣਤੀ ਥੋੜੀ ਹੈ।
ਪਈਅਤ ਕਹੋ ਕਹੋ ਕੋ ਤੋਰਾ,
ਕਿਤੇ ਕਿਤੇ ਲੱਭਿਆ ਸਿੰਘ ਨਜ਼ਰ ਆਉਂਦੇ ਨੇ। ਕਈ ਇਲਾਕੇ ਤਾਂ ਹਿੰਦੁਸਤਾਨ ਦੇ ਵਿਚ ਐਸੇ ਵੀ ਨੇ ਵੀ ਕੋਈ ਸਿੰਘ ਉੱਥੇ ਦਿਸਦਾ ਹੀ ਨਹੀਂ, ਕਿਤੇ ਕਿਤੇ ਟਾਵੇਂ ਟਾਵੇਂ ਸਿੰਘ ਉਹ ਲੱਭਿਆ ਨਜ਼ਰ ਆਉਂਦੇ ਨੇ, ਭਾਲਿਆ ਨਜ਼ਰ ਆਉਂਦੇ ਨੇ।
ਸਕਲ ਸ਼ਤਰੂ ਕੋ ਹੱਥ ਕਰ ਕੈਸੇ, ਰਾਜ ਪਾਏ ਕਿਨ ਕਈ ਹੈ ਤੈਸੇ।
ਮਹਾਰਾਜ ਜੀ ਤੁਸੀਂ ਕਹਿੰਦੇ ਹੋ ਖਾਲਸੇ ਦਾ ਰਾਜ ਹੋਵੇਗਾ, ਪਾਤਸ਼ਾਹ ਹੁਣ ਹਿੰਦੂ ਵੀ ਇੰਨੇ ਨੇ ਮੁਸਲਮਾਨ ਵੀ ਇੰਨੇ ਨੇ ਨਾ, ਸਾਰਿਆਂ ਨੂੰ ਸੋਧਾ ਲਾ ਕੇ ਖਾਲਸਾ ਆਪਣਾ ਰਾਜ ਕਿਵੇਂ ਕਾਇਮ ਕਰੇਗਾ, ਸਿੰਘਾਂ ਦਾ ਰਾਜ ਕਿਵੇਂ ਹੋਵੇਗਾ। ਉਹ ਤਾਂ ਬਿਲਕੁਲ ਹੀ ਥੋੜੇ ਨੇ, ਗਿਣਤੀ ਕੋਈ ਨੀ ਸਿੰਘਾਂ ਦੀ, ਬਿਲਕੁਲ ਹੀ ਥੋੜੇ, ਆਟੇ ਚ ਲੂਣ ਦੇ ਬਰਾਬਰ ਹਨ।
ਵਧੇ ਤੇਜ ਕਿਵੇਂ ਲੈ ਹੈ ਧਰਨੇ,
ਕਿਵੇਂ ਖਾਲਸੇ ਦਾ ਤੇਜ ਵਧੇਗਾ, ਕਿਵੇਂ ਖਾਲਸੇ ਦਾ ਪ੍ਰਤਾਪ ਵਧੇਗਾ, ਕਿਵੇਂ ਖਾਲਸਾ ਧਰਤੀ ਦਾ ਰਾਜ ਪ੍ਰਾਪਤ ਕਰੇਗਾ।
ਰਾਜ ਕੌਣ ਕਰਨੇ,
ਕਿਹੜੀ ਕਰਨੀ ਕਰਕੇ ਖਾਲਸੇ ਦਾ ਰਾਜ ਠਹਿਰੇਗਾ, ਕਿਸ ਕਰਨੀ ਨੂੰ ਧਾਰਨ ਕਰਕੇ ਖਾਲਸੇ ਦਾ ਰਾਜ ਕਾਇਮ ਹੋਵੇਗਾ।
ਬਹੁਤਨ ਕੀ ਕ੍ਰਿਤ ਅਲਪ ਕਰੈ ਕਿਮ।
ਮਹਾਰਾਜ ਬਹੁਤਿਆਂ ਦਾ ਕੰਮ ਥੋੜੇ ਕਿਵੇਂ ਕਰਨਗੇ? ਸਿੰਘ ਤਾਂ ਬਿਲਕੁਲ ਥੋੜੇ ਨੇ ਤੇ ਇਹ ਕੰਮ ਹੈ ਬਹੁਤਿਆਂ ਦਾ, ਤੇ ਬਹੁਤਿਆਂ ਦਾ ਕੰਮ ਥੋੜੇ ਗਿਣਤੀ ਦੇ ਸਿੰਘ ਕਿਵੇਂ ਕਰਨਗੇ?
ਤਨੈ ਅਲਪ ਕੀ ਬਹੁਤਨ ਤੇ ਤਿਮ।
ਥੋੜਿਆਂ ਦੇ ਕੋਲੋਂ ਬਹੁਤਿਆਂ ਦੇ ਉੱਤੇ ਰਾਜ ਕਿਵੇਂ ਹੋਵੇਗਾ? ਆਮ ਕਰਕੇ ਸੰਸਾਰ ਦਾ ਨਿਯਮ ਹੈ ਵੀ ਬਹੁਤਿਆਂ ਦਾ ਰਾਜ ਹੁੰਦਾ ਥੋੜਿਆਂ ਤੇ, ਤੇ ਮਹਾਰਾਜ ਜਿਹੜੇ ਥੋੜੇ ਨੇ ਬਿਲਕੁਲ, ਇਹਨਾਂ ਥੋੜਿਆਂ ਦਾ ਬਹੁਤਿਆਂ ਤੇ ਰਾਜ ਕਿਵੇਂ ਹੋਵੇਗਾ? ਇਹ ਸਵਾਲ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿਚ ਉਸ ਵੇਲੇ ਉੱਠਿਆ, ਤੇ ਇਹ ਸਵਾਲ ਸ਼ਾਇਦ ਅੱਜ ਵੀ ਸਾਡੇ ਅੰਦਰ ਉੱਠਦਾ ਹੋਵੇ, ਅੱਜ ਵੀ ਸਾਡੇ ਅੰਦਰ ਇਹ ਸਵਾਲ ਉੱਠਦਾ ਹੋਵੇਗਾ ਕਿ ਅਸੀਂ ਗਿਣਤੀ ਚ ਥੋੜੇ ਹਾਂ, ਥੋੜੇ ਬਹੁਤਿਆਂ ਤੇ ਕਿਵੇਂ ਰਾਜ ਕਰ ਸਕਦੇ ਨੇ? ਖਾਲਸਾ ਜੀ, ਅੱਜ ਵਰਲਡ ਦੇ ਵਿਚ ਸਭ ਤੋਂ ਥੋੜੀ ਗਿਣਤੀ ਯਹੂਦੀਆਂ ਦੀ ਹੈ, ਪਰ ਉਹ ਯਹੂਦੀ ਥੋੜੇ ਹੋਣ ਦੇ ਬਾਵਜੂਦ ਵੀ ਸਾਰੇ ਵਰਲਡ ਦੇ ਉੱਤੇ ਆਪਣਾ ਰਾਜ ਕਰ ਰਹੇ ਨੇ। ਉਹਨਾਂ ਕੋਲ ਪੈਸੇ ਦੀ ਤਾਕਤ ਹੈ, ਦੌਲਤ ਦੀ ਤਾਕਤ ਹੈ, ਉਹਦੇ ਨਾਲ ਉਹਨਾਂ ਨੇ ਸਾਰਿਆਂ ਤੇ ਰਾਜ ਕਾਇਮ ਕੀਤਾ ਹੋਇਆ। ਸੋ ਉਸ ਵੇਲੇ ਵੀ ਇਸ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ। ਭਾਈ ਸ਼ਾਮ ਸਿੰਘ ਜੀ ਵਰਗੇ ਜਿਹੜੇ ਦੂਰਅੰਦੇਸ਼ੀ ਸਿੰਘ ਸਾਨੂੰ ਕਹਿੰਦੇ, ਮਹਾਰਾਜ ਬਹੁਤਿਆਂ ਦਾ ਰਾਜ ਥੋੜਿਆਂ ਤੇ ਹੁੰਦਾ, ਪਰ ਸਿੰਘ ਬਿਲਕੁਲ ਥੋੜੇ ਨੇ, ਇਹਨਾਂ ਥੋੜਿਆਂ ਦਾ ਰਾਜ ਬਹੁਤਿਆਂ ਤੇ ਕਿਵੇਂ ਕਾਇਮ ਹੋਵੇਗਾ?
ਹਿੰਦੂ ਤੁਰਕਨ ਬਦੋ ਸਮਾਜ ਸਭ ਰਿਪ ਪਰ ਕਿਮ ਠਹਿਰੈ ਰਾਜੂ।
ਹਿੰਦੂ ਤੇ ਤੁਰਕ ਬੜੇ ਵੱਡਾ ਸਮਾਜ ਹੈ ਇਹਨਾਂ ਦਾ, ਬੜਾ ਵੱਡਾ ਦਾਇਰਾ ਇਹਨਾਂ ਦੀ, ਬੜੀ ਭਾਰੀ ਗਿਣਤੀ ਹੈ, ਤੇ ਇਹਨਾਂ ਉੱਤੇ ਮਹਾਰਾਜ ਜੀ ਸਾਰੇ ਦੁਸ਼ਮਣਾਂ ਦੇ ਉੱਤੇ ਖਾਲਸੇ ਦਾ ਰਾਜ ਕਿਵੇਂ ਠਹਿਰੇਗਾ? ਸਿੰਘਾਂ ਦਾ ਰਾਜ ਇਹਨਾਂ ਤੇ ਕਿਵੇਂ ਕਾਇਮ ਹੋਵੇਗਾ, ਕਿਵੇਂ ਠਹਿਰੇਗਾ?
ਕਈਆ ਪੰਥ ਸੁਣੈ ਪ੍ਰਭ ਤੇਰਾ ਹਾਨ ਲੱਭ ਜਾਣੈ ਇਸ ਬੇਰਾ।
ਮਹਾਰਾਜ ਜੀ ਆਪ ਜੀ ਕਿਰਪਾ ਕਰਕੇ ਇਹਦਾ ਜਵਾਬ ਦਿਓ, ਸਾਰਾ ਪੰਥ ਬੈਠਾ ਸਾਰੇ ਸੁਣਨਗੇ, ਇਹਦੇ ਵਿਚ ਪੰਥ ਨੂੰ ਪਤਾ ਲੱਗ ਜਾਏਗਾ ਕਿ ਪੰਥ ਦੀ ਹਾਨੀ ਕਿਹਦੇ ਵਿਚ ਹੈ ਤੇ ਪੰਥ ਦਾ ਲਾਭ ਕਿਹਦੇ ਵਿਚ ਹੈ।
ਵਰਤੈ ਵਰਤਾਰਾ ਜਬ ਜਗ ਜਥਾ।
ਕਲਗੀਧਰ ਨੇ ਬਚਨ ਸੁਣੇ, ਜਗਤ ਦਾ ਜਿਹੜਾ ਵਰਤਾਰਾ ਵਰਤ ਰਿਹਾ ਸੀ ਜਿਵੇਂ ਵਰਤਣਾ ਹੈ, ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਜਾਣੀ ਜਾਣ ਜਾਣਦੇ ਹਨ।
ਸ੍ਰੀ ਮੁਖ ਸੁੰਦਰ ਤੇ ਕਹਿ ਤਥਾ।
ਧਰ ਜੀ ਨੇ ਉਸੇ ਤਰ੍ਹਾਂ ਆਪਣੇ ਮੁਖਾਰ ਬਿੰਦ ਵਿਚੋਂ ਬਚਨ ਕਹੇ ਹਨ।
ਦੋਹੇਰਾ ਵਰਤਾਰਾ ਵਰਤੈ ਜਗਤ ਸੁਣੋ ਸਿੱਕ ਚਿਤ ਲਾਏ।
ਮਹਾਰਾਜ ਜੀ ਕਹਿੰਦੇ, ਖਾਲਸਾ ਜੀ ਸੁਣੋ, ਜਿਹੜਾ ਵਰਤਾਰਾ ਇਸ ਜਗਤ ਵਿਚ ਵਰਤਣਾ, ਉਹ ਚਿਤ ਲਾ ਕੇ, ਮਨ ਲਾ ਕੇ, ਇਕਾਗਰ ਹੋ ਕੇ ਸੁਣੋ।
ਸਤਿਗੁਰ ਜੈਸੀ ਭਾਲਸੇ ਤੈਸੀ ਚਲਸੀ ਵਾਏ।
ਇਹੋ ਜਿਹਾ ਸਤਿਗੁਰਾਂ ਨੂੰ ਭਾਉਂਦਾ ਉਸੇ ਤਰ੍ਹਾਂ ਦੀ ਹਵਾ ਚੱਲਦੀ ਹੈ ਸੰਸਾਰ ਵਿਚ, ਉਹੀ ਵਰਤਾਰਾ ਵਰਤਦਾ ਜੋ ਗੁਰੂ ਨੂੰ ਭਾਉਂਦਾ ਹੈ। ਖਾਲਸਾ ਜੀ, ਉਹੀ ਹਵਾ ਚੱਲਣੀ ਹੈ ਜਿਹੜੀ ਗੁਰੂ ਨੇ ਚਲਾਉਣੀ ਹੈ। ਹਵਾ ਤਾਂ ਗੁਰੂ ਨੇ ਚਲਾਉਣੀ ਹੈ ਨਾ, ਇਹ ਤਾਂ ਸਤਿਗੁਰਾਂ ਨੇ ਚਲਾਉਣੀ ਹੈ। ਸਾਡੇ ਵੇਖਦਿਆਂ ਵੇਖਦਿਆਂ ਜਿਹੜੇ ਕੁਝ ਨਵੇਂ ਲੋਕ ਸਾਹਮਣੇ ਆਉਂਦੇ ਨੇ, ਤੇ ਜਦੋਂ ਇਹੋ ਜਿਹੀ ਹਵਾ ਚੱਲਦੀ ਹੈ, ਉਹ ਆਗੂ ਬਣ ਜਾਂਦੇ ਨੇ ਥੋੜੀ ਗਿਣਤੀ ਵਾਲੇ, ਬਹੁਤੇ ਉਹਨਾਂ ਦੇ ਗੁਲਾਮ ਬਣ ਜਾਂਦੇ ਨੇ। ਵੇਖਦਿਆਂ ਹਵਾ ਚੱਲਣ ਦੀ ਗੱਲ ਹੈ, ਕਹਿੰਦੇ ਤਾਂ ਸਤਿਗੁਰਾਂ ਦੇ ਹੁਕਮ ਦੇ ਵਿਚ ਹੈ ਵੀ ਹਵਾ ਕਿੱਧਰ ਨੂੰ ਚਲਾਣੀ ਹੈ, ਗੁਰੂ ਨੇ ਕਿੱਧਰ ਨੂੰ ਤੋਰ ਦੇਣੀ ਹੈ।
ਖਾਏ ਗੋ ਖਰਚ ਲੇ ਗੋ ਲਾਲ।
ਹੁਣ ਖਾਲਸੇ ਦਾ ਅਰਥ ਕਰ ਰਹੇ ਨੇ, ਖਾ ਲਾ ਤੇ ਸਾ ਤਿੰਨ ਅੱਖਰ ਨੇ, ਖੱਖਾ ਲੱਲਾ ਤੇ ਸੱਸਾ, ਤਿੰਨਾਂ ਦੇ ਜੋੜ ਨਾਲ ਬਣਿਆ ਖਾਲਸਾ। ਮਹਾਰਾਜ ਜੀ ਕਹਿੰਦੇ, ਸੁਣੋ ਭਾਈ, ਖਾਲਸਾ ਭਾਵੇਂ ਥੋੜਾ, ਹਿਰਨਾਂ ਦੇ ਵੱਗਾਂ ਦੇ ਵੱਗ ਫਿਰਦੇ ਨੇ, ਭੇਡਾਂ ਦੇ ਵੱਗਾਂ ਦੇ ਵੱਗ ਫਿਰਦੇ ਨੇ, ਉਹਨਾਂ ਸੈਂਕੜੇ ਹਜ਼ਾਰਾਂ ਤੇ ਲੱਖਾਂ ਭੇਡਾਂ ਵਿਚ ਬੱਬਰ ਸ਼ੇਰ ਸ਼ਾਰਦੂਲ ਕੱਲਾ ਹੋਵੇ ਤੇ ਉਹ ਸੈਂਕੜੇ ਹਜ਼ਾਰਾਂ ਲੱਖਾਂ ਭੇਡਾਂ ਨੂੰ ਭਾਜੜ ਪਾ ਦਿੰਦਾ ਤੇ ਵੱਖਰਾ ਦਿਸਦਾ। ਮੇਰਾ ਖਾਲਸਾ ਭਾਵੇਂ ਗਿਣਤੀ ਚ ਥੋੜਾ ਹੈ, ਪਰ ਉਹ ਬੱਬਰ ਸ਼ੇਰ ਦੇ ਸਮਾਨ ਸਾਰਿਆਂ ਤੋਂ ਵੱਖਰਾ ਤੇ ਸਾਰਿਆਂ ਤੋਂ ਤੇਜਸਵੀ ਹੈ। ਲੱਸੀ ਬੜੀ ਹੁੰਦੀ ਹੈ ਪਰ ਵਿੱਚ ਮੱਖਣ ਸਾਰ ਨਿਚੋੜ ਉਹ ਬਿਲਕੁਲ ਥੋੜਾ ਹੁੰਦਾ ਹੈ। ਇਸੇ ਤਰ੍ਹਾਂ ਮੇਰਾ ਖਾਲਸਾ, ਹੁਣ ਖਾਲਸੇ ਦੇ ਅਰਥ ਕਰਦੇ ਨੇ, ਖਾਏ ਗੋ ਖਰਚ ਲੇ ਗੋ ਲਾਲ, ਖੱਖੇ ਤੋਂ ਖਾਏ ਗੋ ਖਰਚ, ਕਹਿੰਦੇ ਮੇਰਾ ਖਾਲਸਾ ਖਰਚਾ ਖਾਵੇਗਾ ਯਾਨੀ ਕਿ ਪੁੰਚੇਗਾ ਬਹੁਤ ਕੁਝ, ਲੇਗਾ ਲਾਲ ਬੜੇ ਵੱਡੇ ਭਾਰੀ ਲਾਲ ਸ਼ਬਜ ਪੰਨੇ ਉਹ ਲੈ ਲਵੇਗਾ। ਦੂਜਾ ਲੱਲਾ ਅੱਖਰ ਹੈ ਨਾ, ਲੈ ਲਵੇਗਾ ਸਾਰੇ ਲਾਲ ਪੰਨੇ ਸ਼ਬਜ ਜਵਾਹਰ ਜਿੰਨਾ ਕੁਝ ਹੈ ਉਹ ਖਾਲਸਾ ਲੈ ਲਵੇਗਾ।
ਸਰ ਕਹਿ ਗੋ ਜੁਦ ਮਾਏ ਕਰੈ ਗੋ ਨਿਹਾਲ।
ਔਰ ਤੀਸਰਾ ਅੱਖਰ ਹੈ ਸੱਸਾ, ਸੱਸੇ ਦਾ ਮਤਲਬ ਹੈ ਸਰ ਕਹਿ ਗੋ ਜੁਦ ਮੈਂ, ਔਰ ਮੇਰਾ ਖਾਲਸਾ ਜੰਗ ਦੇ ਮੈਦਾਨ ਵਿਚ ਸਰਕੇਗਾ ਯਾਨੀ ਕਿ ਜੰਗ ਦੇ ਮੈਦਾਨ ਵਿਚ ਜੂਝੇਗਾ। ਔਰ ਜਿਹੜਾ ਖਾਲਸਾ ਜੰਗ ਦੇ ਮੈਦਾਨ ਵਿਚ ਜੂਝੇਗਾ ਹੋਏਗੋ ਨਿਹਾਲ, ਮੇਰਾ ਉਹ ਖਾਲਸਾ ਨਿਹਾਲ ਨਿਹਾਲ ਹੋ ਜਾਏਗਾ। ਖਾਲਸਾ ਜੀ ਸੋ ਸਾਖੀ ਦੇ ਬਚਨ ਨੇ ਜੋ ਭਾਈ ਸੰਤੋਖ ਸਿੰਘ ਜੀ ਇੱਥੇ ਲਿਖ ਰਹੇ ਨੇ, ਖਾਲਸੇ ਦੇ ਅਰਥ ਸੋ ਸਾਖੀ ਵਿਚ ਸੋ ਸਾਖੀ ਦੇ ਕਰਤੇ ਨੇ ਇਸ ਤਰ੍ਹਾਂ ਕੀਤੇ ਨੇ ਭਾਈ ਰਾਮ ਕੁਵੇਰ ਸਾਹਿਬ ਨੇ। ਕਲਗੀਧਰ ਜੀ ਆਪਣੇ ਮੁਖੋਂ ਇਹ ਅਰਥ ਕਰ ਰਹੇ ਨੇ, ਕਹਿੰਦੇ ਖਾਏਗੋ ਖਰਚ, ਖਾਣ ਖਰਚ ਖਾਣ ਵਾਲਾ, ਖੁੱਲਾ ਖਰਚਾ ਖਾਣ ਵਾਲਾ। ਖਾਲਸਾ ਕੰਜੂਸੀ ਨਹੀਂ ਕਰਦਾ, ਖਾਲਸੇ ਦਾ ਹੱਥ ਦਲੇਰ ਹੈ, ਥੋੜਾ ਵੀ ਹੋਵੇ ਤੇ ਬਹੁਤਾ ਕਰਕੇ ਵਰਤਾਉਂਦਾ ਹੈ। ਖਾਲਸਾ ਵਰਤਾਉਣ ਵੇਲੇ ਆਪਣੇ ਹੱਥ ਚ ਕੰਜੂਸੀ ਨਹੀਂ ਰੱਖਦੇ ਸਿੰਘ। ਖਾਲਸਾ ਜਿਹੜੇ ਕੰਜੂਸੀ ਰੱਖਦੇ ਨੇ ਨਾ ਹੱਥ ਦੇ ਵਿਚ, ਉਹਨਾਂ ਨੂੰ ਘਾਟਾ ਹੀ ਪਿਆ ਰਹਿੰਦਾ, ਤੋਟਾ ਹੀ ਪਿਆ ਰਹਿੰਦਾ। ਜਿਹੜੇ ਹੱਥ ਖੁੱਲਾ ਰੱਖਦੇ ਨੇ ਉਹਨਾਂ ਦੇ ਕੋਲ ਫਿਰ ਬਰਕਤਾਂ ਪਈਆਂ ਰਹਿੰਦੀਆਂ ਨੇ, ਉਹਨਾਂ ਦੇ ਕੋਲ ਖਜ਼ਾਨੇ ਲਬਾ ਲਬ ਭਰੇ ਰਹਿੰਦੇ ਨੇ। ਮਹਾਰਾਜ ਕਹਿੰਦੇ ਮੇਰਾ ਖਾਲਸਾ ਖੁੱਲਾ ਖਰਚ ਕਰਨ ਵਾਲਾ ਹੋਵੇਗਾ, ਕੰਜੂਸੀ ਨਹੀਂ ਕਰੇਗਾ, ਖੁੱਲਾ ਖਰਚ। ਤੇ ਖਾਲਸੇ ਦਾ ਇਹੋ ਜਿਹਾ ਸੁਭਾਅ ਹੈ। ਖੁੱਲਾ ਖਰਚ ਕਰਨ ਦਾ ਮਤਲਬ ਹੈ ਦਾਨ ਦੇ ਵਿਚ, ਪੁੰਨ ਦੇ ਵਿਚ ਖਾਲਸਾ ਵੱਧ ਚੜ ਕੇ ਹਿੱਸਾ ਪਾਉਂਦਾ ਹੈ। ਲੇਗੋ ਲਾਲ, ਵੱਡੇ ਵੱਡੇ ਭਾਰੀ ਲਾਲ ਸ਼ਬਦ ਪੰਨੇ ਖਾਲਸੇ ਕੋਲ ਹੋਣਗੇ। ਦੁਨੀਆਂ ਦੇ ਸਭ ਤੋਂ ਕੀਮਤੀ ਬੇਸ਼ਕੀਮਤੀ ਨਾਯਾਬ ਲਾਲ ਤੇ ਹੀਰੇ, ਕੋਹੇਦੂਰ ਵਰਗੇ ਹੀਰੇ ਉਹ ਗੁਰੂ ਖਾਲਸੇ ਦੇ ਹੱਥ ਵਿਚ ਰਹੇ ਨੇ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ। ਮਹਾਰਾਜ ਜੀ ਉਹ ਸਾਰਾ ਇਸ਼ਾਰਾ ਕਰ ਰਹੇ ਨੇ, ਲੇਗੋ ਲਾਲ, ਬੜੇ ਬੜੇ ਕੀਮਤੀ ਲਾਲ ਮੇਰਾ ਖਾਲਸਾ ਲਵੇਗਾ। ਔਰ ਸਾ ਦੇ ਨਾਲ ਸਰਕੈ ਗੋ ਜੁੱਧ ਮੈਂ, ਜੰਗ ਦੇ ਮੈਦਾਨ ਦੇ ਵਿਚ ਮੇਰਾ ਖਾਲਸਾ ਸਰਕੇਗਾ। ਔਰ ਕਰੈ ਗੋ ਨਿਹਾਲ, ਔਰ ਮੇਰਾ ਖਾਲਸਾ ਜਿਹੜਾ ਜੰਗ ਦੇ ਮੈਦਾਨ ਵਿਚ ਲੜੇਗਾ ਜੂਝੇਗਾ ਮੈਂ ਉਹਨੂੰ ਨਿਹਾਲ ਕਰਾਂਗਾ। ਦੂਜਾ ਅਰਥ ਇਹ ਵੀ ਹੈ ਕਿ ਮੇਰੇ ਖਾਲਸੇ ਦੀ ਸ਼ਰਨ ਵਿਚ ਜਿਹੜਾ ਆਵੇਗਾ ਉਹਨੂੰ ਖਾਲਸਾ ਨਿਹਾਲ ਕਰ ਦੇਵੇਗਾ, ਉਹਦੇ ਤੇ ਖਾਲਸੇ ਦੀ ਕਿਰਪਾ ਦ੍ਰਿਸ਼ਟੀ ਵਰਤ ਜਾਏਗੀ।
ਖਾਰੀ ਲਗ ਲਛਮੀ ਸਿਮਟੀ ਸਗਰੀ ਆਨੇ ਸਾਰ।
ਦੂਸਰਾ ਅਰਥ ਚੱਲਿਆ, ਖਾਰੀ ਲਗ ਲਛਮੀ ਸਿਮਟੀ, ਖਾ ਤੇ ਫਿਰ ਅੱਗੇ ਲਾ ਦਾ ਮਤਲਬ ਹੈ ਲਛਮੀ, ਖਾਰੀ ਦਾ ਮਤਲਬ ਹੈ ਸਮੁੰਦਰ ਤੱਕ ਜਿਹੜੀ ਖਾਰ ਦੂਰ ਤੱਕ ਜਿਹੜੀ ਲਛਮੀ ਸਿਮਟੀ ਹੋਈ ਹੈ ਉਹਨੂੰ ਮੇਰਾ ਖਾਲਸਾ ਇਕੱਠਾ ਕਰ ਲਵੇਗਾ। ਲਾ ਦਾ ਮਤਲਬ ਲਛਮੀ, ਖਾ ਦਾ ਮਤਲਬ ਖਾਰੀ, ਲਾ ਦਾ ਮਤਲਬ ਲਛਮੀ ਤੇ ਫਿਰ ਸਿਮਟੀ ਸਗਰੀ ਆਨੇ ਸਾਰ, ਤੀਸਰਾ ਅੱਖਰ ਹੈ ਸਾ। ਕਹਿੰਦੇ ਉਹ ਜਿਹੜੀ ਸਿਮਟੀ ਹੋਈ ਹੈ ਉਹਨੂੰ ਸਾਰੀ ਨੂੰ ਖਾਲਸਾ ਸਾਰ ਕਰਕੇ ਇਕੱਠੀ ਕਰਕੇ ਆਪਣੇ ਅਧੀਨ ਕਰ ਲਵੇਗਾ। ਸਾਰੀ ਲਛਮੀ ਜਿਹੜੀ ਹੈ ਦੁਨੀਆਂ ਦੀ, ਖਾਰੀ ਸਮੁੰਦਰ ਤੱਕ, ਖਾਰੇ ਸਮੁੰਦਰ ਤੱਕ ਜਿੰਨੀ ਲਛਮੀ ਹੈ ਉਹ ਸਾਰੀ ਖਾਲਸਾ ਆਪਣੇ ਅਧੀਨ ਕਰ ਲਵੇਗਾ।
ਖਰੇ ਲੜੇ ਸੰਗਰਾਮ ਮੈਂ ਖਲਕ ਕਰੇ ਗੋਪਾਰ।
ਤੀਸਰਾ ਅਰਥ ਚੱਲ ਰਿਹਾ ਖਾਲਸੇ ਦਾ, ਤੀਸਰਾ ਅਰਥ ਕੀ ਹੈ ਖਾਲਸੇ ਪਦ ਦਾ? ਖਾ ਦਾ ਮਤਲਬ ਹੈ ਖੜੋ ਕੇ, ਲਾ ਦਾ ਮਤਲਬ ਹੈ ਲੜਨ ਵਾਲਾ, ਸਾ ਦਾ ਮਤਲਬ ਹੈ ਸੰਗਰਾਮ। ਖਲੋ ਕੇ ਲੜਦਾ ਹੈ ਸੰਗਰਾਮ ਵਿਚ, ਜੰਗ ਦੇ ਮੈਦਾਨ ਵਿਚ ਉਹਨੂੰ ਕਹਿੰਦੇ ਨੇ ਖਾਲਸਾ। ਖਾਲਸਾ ਕੌਣ ਹੈ? ਜਿਹੜਾ ਖਲੋ ਕੇ ਲੜੇ ਜੰਗ ਦੇ ਮੈਦਾਨ ਵਿਚ, ਆਪਣੇ ਪੈਰ ਅੜਾ ਕੇ, ਜਿਹੜਾ ਰਣ ਭੂਮੀ ਵਿਚ ਪਿੱਠ ਨਾ ਵਿਖਾਵੇ। ਖਾਲਸੇ ਦੀ ਲੜਨ ਦੀ ਬਿਰਤੀ ਸੰਗਰਾਮ ਵਿਚ ਖਲੋ ਕੇ ਲੜਨ ਦੀ ਹੈ, ਪਿੱਛੇ ਭੱਜ ਕੇ ਲੜਨ ਦੀ ਨਹੀਂ ਹੈ, ਖਲੋ ਕੇ। ਖਾਲਸੇ ਦੇ ਅਰਥ ਹੀ ਇਹ ਨੇ। ਤੀਸਰਾ ਅਰਥ ਕਰ ਰਹੇ ਨੇ ਖਾਲਸੇ ਪਦ ਦਾ ਅਰਥ ਕੀ ਹੈ? ਸਾਨੂੰ ਪਤਾ ਹੋਣਾ ਚਾਹੀਦਾ ਖਾਲਸੇ ਦਾ ਅਰਥ ਕੀ ਹੈ। ਅਸੀਂ ਕਹਿੰਦੇ ਹਾਂ ਨਾ ਅਸੀਂ ਗੁਰੂ ਕਾ ਖਾਲਸਾ ਹਾਂ, ਤੇ ਖਾਲਸਾ ਕਿਸ ਨੂੰ ਕਹਿੰਦੇ ਨੇ? ਜਿਹੜਾ ਖੜ ਕੇ ਲਾ ਦਾ ਮਤਲਬ ਲੜੇ ਕਿੱਥੇ ਲੜੇ ਸਾ ਦਾ ਮਤਲਬ ਹੈ ਸੰਗਰਾਮ ਜੰਗ ਦੇ ਮੈਦਾਨ ਵਿੱਚ ਧਰਮ ਯੁੱਧ ਦੇ ਵਿੱਚ ਜਿਹੜਾ ਮੂਹਰੇ ਹੋ ਕੇ ਲੜੇ ਔਰ ਏਦਾਂ ਦੀ ਬਿਰਤੀ ਰੱਖਦਾ ਹੋਵੇ ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛੱਡੈ ਖੇਤ ਉਹ ਹੈ ਖਾਲਸਾ ਇਹ ਖਾਲਸੇ ਦੀ ਪਰਿਭਾਸ਼ਾ ਹੈ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਜਿਹੜਾ ਜੰਗ ਦੇ ਮੈਦਾਨ ਦੇ ਵਿੱਚ ਜੂਝਣਾ ਜਾਣਦਾ ਲੜਨਾ ਜਾਣਦਾ ਜਿਸ ਦੀ ਇਹ ਬਿਰਤੀ ਹੈ ਦੇਹ ਸ਼ਿਵਾ ਬਰ ਮੋਹੇ ਇਹ ਹੈ ਸ਼ੁਭ ਕਰਮਨ ਤੇ ਕਬਹੂ ਨਾ ਡਰੋ ਨਾ ਡਰੋ ਅਰ ਸੋ ਜਬ ਜਾਏ ਲੜੋ ਨਿਸ਼ਚੈ ਘਰੇ ਆਪਣੀ ਜੀਤ ਕਰੋ ਅਰ ਸਿੱਖੋ ਆਪਣੇ ਹੀ ਮਨ ਕੋ ਇਹ ਲਾਲਚ ਹੋ ਗੁਣ ਤਉ ਚਰੋ ਜਬ ਆਪ ਕੀ ਔਧ ਨਿਦਾਨ ਬਣੈ ਅਤ ਹੀ ਰਣ ਮੈਂ ਤਬ ਜੂਝ ਮਰੋ ਇਹ ਖਾਲਸੇ ਦਾ ਆਦਰਸ਼ ਹੈ ਇਹ ਖਾਲਸੇ ਦੀ ਪਰਿਭਾਸ਼ਾ ਹੈ ਧਨ ਜਿਉ ਤਿਹ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰੈ ਦੇਹ ਅਨਿਤ ਨਾ ਨਿਤ ਰਹੈ ਜਸ ਨਾਵ ਚੜੈ ਭਵ ਸਾਗਰ ਤਾਰੈ ਧੀਰਜ ਧਾਮ ਬਣਾਏ ਹੈ ਤਨ ਬੁੱਧ ਸਿਉ ਦੀਪਕ ਜਿਉ ਜਿਆਰੈ ਗਿਆਨੈ ਕੀ ਵਡਨੀ ਮੈਨੂੰ ਹਾਥ ਲੈ ਕਾਤੁਰਤਾ ਕੁਤਬਾਰ ਬੁਹਾਰੈ ਇਹ ਖਾਲਸੇ ਦੀ ਪਰਿਭਾਸ਼ਾ ਹੈ ਜੰਗ ਦੇ ਮੈਦਾਨ ਦੇ ਵਿਚ ਖਲੋ ਕੇ ਲੜਨ ਵਾਲਾ ਉਹਨੂੰ ਕਹਿੰਦੇ ਨੇ ਖਾਲਸਾ ਸਾਹਮਣੇ ਖਲੋ ਕੇ ਜੰਗ ਦੇ ਮੈਦਾਨ ਵਿਚ ਲੜਨ ਵਾਲਾ ਚਮਕੌਰ ਦੀ ਜੰਗ ਦਾ ਉਹ ਦਿਨ ਆ ਰਹੇ ਨੇ ਜਦੋਂ ਮੇਰੇ ਸਾਹਿਬ ਦੇ ਸਾਹਿਬਜ਼ਾਦਿਆਂ ਨੇ ਸਿੰਘਾਂ ਬਹਾਦਰਾਂ ਨੇ ਚਮਕੌਰ ਦੇ ਜੰਗ ਵਿਚ 10 ਲੱਖ ਵੈਰੀ ਦੇ ਸਾਹਮਣੇ ਖਲੋ ਕੇ ਉਹਨਾਂ ਨੂੰ ਲਲਕਾਰਿਆ ਔਰ ਲਲਕਾਰ ਕੇ ਆਖਿਆ ਸੀ ਜੰਗ ਦੇ ਮੈਦਾਨ ਵਿਚ ਤੁਹਾਡੇ ਨਾਲ ਲੜ ਕੇ ਜਿੱਤ ਪ੍ਰਾਪਤ ਕਰਨੀ ਹੈ ਔਰ ਇਹ ਕਿਹਾ ਹੀ ਨਹੀਂ ਸਗੋਂ ਕਰਕੇ ਵਿਖਾਇਆ ਚਾਲੀਆਂ ਨੇ ਉਸ ਚਮਕੌਰ ਦੀ ਜੰਗ ਦੇ ਵਿਚ ਜਿੱਤ ਪ੍ਰਾਪਤ ਕੀਤੀ 10 ਲੱਖ ਨੂੰ ਹਰਾ ਕੇ ਉਹਨਾਂ ਤੇ ਜਿੱਤ ਪ੍ਰਾਪਤ ਕੀਤੀ ਖਲੋ ਕੇ ਲੜਨ ਵਾਲੇ ਨੂੰ ਕਹਿੰਦੇ ਨੇ ਖਾਲਸਾ ਉਹ ਕਾਹਦਾ ਖਾਲਸਾ ਹੈ ਜਿਹੜਾ ਜੰਗ ਦੇ ਮੈਦਾਨ ਦਾ ਮਾਹੌਲ ਭਖਿਆ ਹੋਵੇ ਤੇ ਪਿੱਠ ਵਿਖਾ ਕੇ ਦੌੜ ਜੇ ਆਖੇ ਮੈਂ ਤਾਂ ਆਪਣੇ ਬੱਚੇ ਪਾਲਣੇ ਨੇ ਮੈਂ ਤਾਂ ਆਪਣਾ ਟੱਬਰ ਪਾਲਣਾ ਪਰਿਵਾਰ ਪਾਲਣਾ ਉਹ ਖਾਲਸਾ ਨਹੀਂ ਖਾਲਸਾ ਉਹ ਹੈ ਜਿਹੜਾ ਸਾਹਮਣੇ ਹੋ ਕੇ ਜੰਗ ਦੇ ਮੈਦਾਨ ਵਿਚ ਜੂਝੇ ਖਲੋ ਕੇ ਲੜੇ ਸੰਗਰਾਮ ਵਿਚ ਲੜੇ ਉਹਦੇ ਸੰਗਰਾਮ ਧਰਮ ਯੁੱਧ ਦਾ ਹੋਣਾ ਚਾਹੀਦਾ ਸਾ ਦਾ ਮਤਲਬ ਸੰਗਰਾਮ ਦਾ ਮਤਲਬ ਹੈ ਧਰਮ ਯੁੱਧ ਐਸਾ ਉਹ ਸੰਗਰਾਮ ਨਹੀਂ ਜਿਹੜਾ ਰਾਹ ਜਾਂਦਿਆਂ ਉਦਾਂ ਹੀ ਲੜਾਈ ਕਰਨ ਪਵੇ ਔਰ ਬਿਨਾਂ ਕਾਰਨ ਤੋਂ ਬਿਨਾਂ ਗੱਲ ਤੋਂ ਹੀ ਲੜੀ ਜਾਵੇ ਭਿੜੀ ਜਾਵੇ ਉਹਨੂੰ ਸੰਗਰਾਮ ਨਹੀਂ ਕਹਿੰਦੇ ਸੰਗਰਾਮ ਉਹ ਹੈ ਜਿੱਥੇ ਆਪਣੇ ਧਰਮ ਦੇ ਉੱਤੇ ਸੰਕਟ ਹਮਲਾ ਕਰਨ ਵਾਲਾ ਦੁਸ਼ਮਣ ਸਾਹਮਣੇ ਖੜਾ ਹੈ ਜਿਹਨੇ ਸਾਡੇ ਤੇ ਹਮਲਾ ਕੀਤਾ ਉਹ ਸਾਹਮਣੇ ਖੜਾ ਹੈ ਅਬਦਾਲੀ ਸਾਹਮਣੇ ਖੜਾ ਸੀ ਉਹਨੇ ਹਮਲਾ ਕੀਤਾ ਸ੍ਰੀ ਹਰਿਮੰਦਰ ਸਾਹਿਬ ਤੇ ਸਾਹਮਣੇ ਖੜਾ ਸੀ ਸਿੰਘਾਂ ਨੇ ਖਲੋ ਕੇ ਸਾਹਮਣੇ ਉਸ ਦੁਸ਼ਮਣ ਨਾਲ ਲੜਾਈ ਕੀਤੀ ਇਹਨੂੰ ਧਰਮ ਯੁੱਧ ਕਹਿੰਦੇ ਨੇ ਇਹ ਹੈ ਧਰਮ ਯੁੱਧ ਇਹ ਧਰਮ ਯੁੱਧ ਨਹੀਂ ਹੈ ਕਿ ਪਤਾ ਹੀ ਨਾ ਹੋਵੇ ਕਿ ਦੁਸ਼ਮਣ ਕੌਣ ਹੈ ਰਾਹ ਜਾਂਦੇ ਲੋਕਾਂ ਦੀਆਂ ਗੱਡੀਆਂ ਫੜ ਫੜ ਸਾੜੀ ਜਾਣੀਆਂ ਫੂੰਕੀ ਜਾਣੀਆਂ ਉਹਨੂੰ ਧਰਮ ਯੁੱਧ ਨਹੀਂ ਕਹਿੰਦੇ ਧਰਮ ਯੁੱਧ ਹੈ ਕਿ ਜੇ ਦੁਸ਼ਮਣ ਸਾਹਮਣੇ ਖੜਾ ਤੇ ਸਾਹਮਣੇ ਖਲੋ ਕੇ ਜਾਂ ਉਹਨੂੰ ਮਾਰ ਦੇ ਤੇ ਜਾਂ ਫਿਰ ਆਪ ਜੰਗ ਦੇ ਮੈਦਾਨ ਵਿਚ ਮਰ ਮੁੱਕ ਜਾਏ ਉਸ ਨੂੰ ਖਾਲਸਾ ਕਹਿੰਦੇ ਨੇ ਇਹੋ ਜੀ ਖਾਲਸੇ ਦੀ ਪਰਿਭਾਸ਼ਾ ਗੁਰੂ ਕਲਗੀਧਰ ਜੀ ਦੱਸ ਰਹੇ ਨੇ
ਖਲਕ ਕਰੈ ਗੋਪਾਲ
ਖੜੇ ਲੜੇ
ਖਾਨ ਆਏ ਲਸ਼ਕਰ ਪਰੇ ਕਰੈ ਸਾਰ ਕਾ ਮੇਲ
ਫਿਰ ਕਹਿੰਦੇ ਖਾਨ ਖਾਏ ਲਸ਼ਕਰ ਪਰੇ ਕਰੇ ਸਾਰ ਕਾ ਮੇਲ ਇਹਦੇ ਵਿਚ ਵੀ 3 ਅੱਖਰ ਆਏ ਨੇ ਖੱਖਾ ਖਾਨ ਖਾਏ ਲੱਲੇ ਤੋਂ ਫਿਰ ਲਸ਼ਕਰ ਹੈ ਸਾ ਦਾ ਮਤਲਬ ਹੈ ਸਾਰ ਕਹਿੰਦੇ ਜੇ ਸਾਹਮਣੇ ਜੰਗ ਦੇ ਮੈਦਾਨ ਵਿਚ ਲਸ਼ਕਰ ਆ ਜਾਏ ਫੌਜ ਆ ਜਾਏ ਦੁਸ਼ਮਣ ਦੀ ਤੇ ਉਹਦੇ ਨਾਲ ਫਿਰ ਲੋਹੇ ਦਾ ਮੇਲ ਕਰੇ ਸਾਰ ਦਾ ਮਤਲਬ ਹੈ ਲੋਹਾ ਲੋਹਾ ਫੜ ਕੇ ਜੰਗ ਦੇ ਮੈਦਾਨ ਵਿਚ ਫਿਰ ਉਹਦੇ ਨਾਲ ਲੜੇ ਲੋਹੇ ਤੇ ਲੋਹਾ ਵੱਜੇ ਲੋਹੇ ਤੇ ਲੋਹੇ ਦੀ ਧਾਰ ਵੱਜੇ ਖੜਕੇ
ਸਵੈ ਖਾਲਸਾ ਜਗੈ ਗੋ ਜਾਨੋ ਭਾਰਤ ਮੇਲ ਪੇਲ।
ਫਿਰ ਉਸੇ ਵੇਲੇ ਖਾਲਸਾ ਜਾਗੇਗਾ ਜੀ, ਸਾਹਮਣੇ ਖਾਨ ਖਲੋਤੇ ਨੇ, ਖਾਨਾਂ ਦਾ ਲਸ਼ਕਰ ਖਲੋਤਾ ਹਮਲਾ ਕਰਨ ਵਾਸਤੇ, ਉਹਨਾਂ ਨਾਲ ਜਾ ਕੇ ਲੜੇਗਾ ਖਾਲਸਾ, ਜਾਗੇਗਾ ਉਸ ਵੇਲੇ ਖਾਲਸਾ। ਕਹਿੰਦੇ ਜਦੋਂ ਖਾਲਸਾ ਜਾਗੇਗਾ ਦੁਸ਼ਮਣ ਨਾਲ ਲੜਦਿਆਂ, ਕਹਿੰਦੇ ਸਮਝ ਲਓ ਫਿਰ ਉਸ ਵੇਲੇ ਇਹੋ ਜਿਹਾ ਯੁੱਧ ਹੋਵੇਗਾ ਜਿਸ ਯੁੱਧ ਨੂੰ ਮਹਾਂਭਾਰਤ ਦਾ ਯੁੱਧ ਕਿਹਾ ਜਾਏਗਾ। ਮਹਾਂਭਾਰਤ ਦਾ ਯੁੱਧ ਬੜਾ ਵੱਡਾ ਯੁੱਧ ਸੀ ਨਾ, ਕਹਿੰਦੇ ਜਦੋਂ ਖਾਲਸਾ ਲੜੇਗਾ ਉਹ ਵੀ ਬੜਾ ਵੱਡਾ ਮਹਾਂਭਾਰਤ ਦਾ ਹੀ ਯੁੱਧ ਹੋਵੇਗਾ, ਜਿਹਦੇ ਵਿਚ ਸੈਂਕੜੇ ਜ਼ਾਲਮ ਜ਼ੁਲਮ ਕਰਨ ਵਾਲਿਆਂ ਨੂੰ ਸੋਧਾ ਲਾ ਦਿੱਤਾ ਜਾਏਗਾ।
ਖੰਜੋਗੀ ਲੰਭੋਗ ਮੈਂ ਸਾਰ ਸੰਗ੍ਰਹਿਣ ਮਾਂਝ।
ਫਿਰ ਚੌਥਾ ਅਰਥ ਕਰ ਰਹੇ ਨੇ ਖਾਲਸੇ ਦਾ, ਖਾ ਲਾ ਤੇ ਸਾ ਤਿੰਨ ਅੱਖਰਾਂ ਦਾ ਅਰਥ ਹੋ ਰਿਹਾ। ਖੰਗ ਜੋਗੀ, ਖਾ ਦਾ ਮਤਲਬ ਹੈ ਜੋਗੀ, ਖਾਲਸਾ ਜੋਗੀ ਵੀ ਹੈ, ਖਾਲਸੇ ਨੂੰ ਮਹਾਰਾਜ ਜੀ ਨੇ ਯੋਗੀ ਵੀ ਬਣਾਇਆ, ਜੁੜਿਆ ਹੋਇਆ ਧੁਰੇ ਨਾਲ ਜੁੜ ਕੇ ਰਹਿੰਦਾ ਖਾਲਸਾ ਆਪਣੇ ਧੁਰੇ ਨਾਲ। ਖਾਲਸੇ ਦਾ ਧੁਰਾ ਕਿਹੜਾ? ਖਾਲਸੇ ਦਾ ਧੁਰਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ। ਖਾਲਸਾ ਆਪਣੇ ਧੁਰੇ ਨਾਲ ਜੁੜ ਕੇ ਰਹਿੰਦਾ, ਜੋਗੀ ਵੀ ਆ ਖਾਲਸਾ, ਆਕਾਸ਼ ਵਾਂਗੂ ਨਿਰਲੇਪ ਹੈ। ਜਿਵੇਂ ਆਕਾਸ਼ ਨਿਰਖੂਬ ਤੇ ਨਿਰਲੇਪ ਹੁੰਦਾ ਨਾ, ਇਹ ਕਦੇ ਮੈਲਾ ਨਹੀਂ ਹੁੰਦਾ ਇਹਦੇ ਤੇ ਹਵਾ ਸੁੱਟੀਏ, ਇਹਦੇ ਤੇ ਮੈਲ ਸੁੱਟੀਏ, ਆਕਾਸ਼ ਨੇ ਕਦੇ ਮੈਲਾ ਥੋੜੀ ਹੋਣਾ, ਨਿਰਲੇਪ ਹੈ ਨਾ ਆਕਾਸ਼। ਖਾਲਸਾ ਵੀ ਖੰਗ ਦਾ ਮਤਲਬ ਹੈ ਆਕਾਸ਼ ਵਾਂਗੂ ਯੋਗੀ ਹੈ ਤੇ ਨਿਰਲੇਪ ਹੈ, ਖਾਲਸੇ ਵਿਚ ਨਿਰਲੇਪਤਾ ਦਾ ਗੁਣ ਹੈ। ਫਿਰ ਕੋਈ ਆਖੇ ਜੇ ਖਾਲਸਾ ਨਿਰਲੇਪ ਹੈ ਫਿਰ ਰਾਜ ਕਿਉਂ ਮੰਗਦੇ ਨੇ? ਜੇ ਖਾਲਸਾ ਯੋਗੀ ਹੈ ਫਿਰ ਇਹਨਾਂ ਨੂੰ ਰਾਜ ਕਿਉਂ ਚਾਹੀਦਾ? ਇਹ ਕਿਉਂ ਰੋਜ਼ ਪੜ੍ਹਦੇ ਨੇ ਰਾਜ ਕਰੇਗਾ ਖਾਲਸਾ ਆਇਆ ਕੀ ਰਹਿ ਨਾ ਕੋਏ, ਖੁਆਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਹੋਏ। ਜੇ ਖਾਲਸਾ ਯੋਗੀ ਹੈ ਫਿਰ ਯੋਗੀਆਂ ਨੂੰ ਰਾਜ ਦੀ ਕੀ ਲੋੜ ਹੈ? ਇਹ ਫਿਰ ਰਾਜ ਦੀ ਗੱਲ ਕਿਉਂ ਕਰਦੇ ਨੇ? ਇਹ ਕਿਉਂ ਕਹਿੰਦੇ ਨੇ ਅਸੀਂ ਰਾਜ ਪ੍ਰਾਪਤ ਕਰਨਾ? ਤੇ ਲਾ ਦਾ ਦੂਸਰਾ ਅੱਖਰ ਜਿਹੜਾ ਲੱਲਾ ਹੈ ਨਾ ਲਾ, ਉਹਦਾ ਮਤਲਬ ਹੈ ਲੰਘ ਭੋਗ ਹੈ। ਲੰਘ ਭੋਗ ਦਾ ਮਤਲਬ ਹੁੰਦਾ ਹੈ ਕਿ ਖਾਲਸਾ ਸੰਸਾਰ ਦਾ ਰਾਜ ਭੋਗ ਪ੍ਰਾਪਤ ਕਰਨ ਦੀ ਇੱਛਾ ਵੀ ਰੱਖਦਾ। ਪਹਿਲਾਂ ਯੋਗੀ ਹੈ ਫਿਰ ਰਾਜਾ ਵੀ ਹੈ, ਖਾਲਸਾ ਰਾਜਾ ਯੋਗੀ ਹੈ, ਖਾਲਸਾ ਰਾਜਾ ਯੋਗੀ ਹੈ, ਯੋਗੀ ਵੀ ਹੈ ਤੇ ਫਿਰ ਲੰਘ ਭੋਗ ਦਾ ਮਤਲਬ ਹੈ ਇਹ ਰਾਜ ਕਰਨ ਦੀ ਇੱਛਾ ਵੀ ਰੱਖਦਾ, ਇਹਦੇ ਅੰਦਰ ਲੈਤਾ ਦਾ ਗੁਣ ਵੀ ਹੈ, ਇਹ ਸੰਸਾਰ ਦੇ ਵਿੱਚ ਲੈਤਾ ਨੂੰ ਵੀ ਧਾਰਨ ਕਰਦਾ ਹੈ, ਇਹ ਰਾਜ ਪ੍ਰਾਪਤ ਕਰਨ ਦੀ ਇੱਛਾ ਵੀ ਰੱਖਦਾ। ਇਹ ਗੁਣ ਨੇ ਖਾਲਸੇ ਦੇ, ਪਹਿਲਾਂ ਯੋਗੀ ਯੋਗੀਆਂ ਵਾਂਗੂ ਨਿਰਲੇਪ ਹੈ, ਤਿਆਗੀ ਹੈ, ਤਿਆਗ ਵੀ ਹੈ ਤੇ ਫਿਰ ਰਾਜ ਕਰਨ ਦੀ ਇੱਛਾ ਵੀ ਹੈ। ਇਹ ਰਾਜਾ ਬਣ ਕੇ ਰਾਜ ਵੀ ਕਰਨਾ ਚਾਹੁੰਦੇ ਨੇ। ਲੰਘ ਭੋਗ ਦਾ ਮਤਲਬ ਲਾ ਅੱਖਰ ਦਾ ਮਤਲਬ ਇਹੀ ਹੈ ਕਿ ਇਹ ਸੰਸਾਰ ਦਾ ਰਾਜ ਵੀ ਚਾਹੁੰਦੇ ਨੇ। ਫਿਰ ਸਾਰ ਸੰਘਰਣੇ ਮਾਝ, ਤੀਸਰਾ ਅੱਖਰ ਹੈ ਸਾ, ਉਹਦਾ ਮਤਲਬ ਹੈ ਸਰਬ ਲੋਹ ਨਾਲ ਪਿਆਰ ਕਰਦੇ ਨੇ, ਸ਼ਸਤਰਾਂ ਨਾਲ ਪਿਆਰ ਕਰਦੇ ਨੇ, ਇਹਨਾਂ ਦਾ ਸ਼ਸਤਰਾਂ ਨਾਲ ਪਿਆਰ ਹੈ। ਖਾਲਸਾ ਉਹ ਹੈ ਜਿਹੜਾ ਜੋਗੀ ਵੀ ਹੈ ਰਾਜਾ ਵੀ ਹੈ, ਔਰ ਸਾ ਦਾ ਮਤਲਬ ਹੈ ਸਰਬ ਲੋਹ ਨਾਲ ਪਿਆਰ ਰੱਖਣ ਵਾਲੇ, ਸ਼ਸਤਰਾਂ ਨਾਲ ਪਿਆਰ ਰੱਖਣ ਵਾਲੇ। ਪੰਡਿਤ ਨਿਹਾਲ ਸਿੰਘ ਨੇ ਲਿਖਿਆ ਸਰਬ ਲੋਹ ਕੇ ਪਿਆਰੇ ਅਰਬ ਖਰਬ ਕੋ ਨਹ ਨੈਕ ਰੀਝੈ। ਖਾਲਸਾ ਇੱਕ ਪਾਸੇ ਰੁਪਈਆ ਦੌਲਤ ਰੱਖੀ ਹੋਵੇ, ਇੱਕ ਪਾਸੇ ਵਧੀਆ ਜਿਹਾ ਸ਼ਸਤਰ ਪਿਆ ਹੋਵੇ, ਉਹ ਰੁਪਈਆ ਪੈਸਿਆਂ ਨੂੰ ਹੱਥ ਨਹੀਂ ਪਾਉਂਦਾ, ਉਹ ਸ਼ਸਤਰ ਨੂੰ ਹੱਥ ਪਾਉਂਦਾ ਕਿ ਮੈਨੂੰ ਸ਼ਸਤਰ ਪਿਆਰੇ ਨੇ। ਅੱਜ ਦਾ ਸਿੱਖ ਪਹਿਲਾਂ ਪੈਸਿਆਂ ਨੂੰ ਹੱਥ ਪਾਏਗਾ, ਪਰ ਅਸਲ ਵਿੱਚ ਜਿਹੜਾ ਸਿੰਘ ਹੈ ਉਹ ਪਹਿਲਾਂ ਸ਼ਸਤਰ ਪਕੜੇਗਾ। ਜਿਹਦੇ ਕੋਲ ਸ਼ਸਤਰ ਆ ਗਏ ਉਹਦੇ ਕੋਲ ਪੈਸੇ ਵੀ ਆ ਜਾਣੇ ਨੇ, ਉਹ ਰੁਪਈਏ ਜਿਹੜੇ ਕੋਲ ਪਏ ਨੇ ਸ਼ਸਤਰ ਵਾਲੇ ਨੇ ਉਹ ਵੀ ਕਾਬੂ ਕਰ ਲੈਣੇ ਨੇ। ਇਸ ਕਰਕੇ ਖਾਲਸਾ ਸ਼ਸਤਰਧਾਰੀ ਹੈ, ਖਾਲਸਾ ਸ਼ਸਤਰਾਂ ਨਾਲ ਪਿਆਰ, ਸਾਰ ਦਾ ਮਤਲਬ, ਸਾ ਦਾ ਮਤਲਬ ਸ਼ਸਤਰਧਾਰੀ, ਸਰਬ ਲੋਹ ਨਾਲ ਪਿਆਰ ਕਰਨ ਵਾਲੇ, ਸ਼ਸਤਰਾਂ ਨਾਲ ਪਿਆਰ ਕਰਨ ਵਾਲੇ, ਹਥਿਆਰਾਂ ਨਾਲ ਪਿਆਰ ਕਰਨ ਵਾਲੇ। ਇੱਕੋ ਇੱਕ ਕੌਮ ਇਸ ਸੰਸਾਰ ਦੇ ਵਿੱਚ ਐਸੀ ਹੈ ਜਿਹੜੀ ਸ਼ਸਤਰਾਂ ਨੂੰ ਆਪਣੇ ਪੀਰ ਜਾਣ ਕੇ ਸਤਿਗੁਰਾਂ ਦੇ ਤੁਲ ਉਹਨਾਂ ਦਾ ਚੰਦੋਏ ਥੱਲੇ ਪ੍ਰਕਾਸ਼ ਕਰਕੇ ਸ਼ਸਤਰ ਰੱਖ ਕੇ ਉਹਨਾਂ ਦੀ ਪੂਜਾ ਕਰਦੀ ਹੈ, ਤਾਂ ਉਹ ਕੌਮ ਕੇਵਲ ਸਿੱਖ ਕੌਮ ਖਾਲਸਾ ਪੰਥ ਹੈ। ਕੇਵਲ ਖਾਲਸੇ ਪੰਥ ਵਿਚ ਹੀ ਇਹ ਮਰਿਆਦਾ ਹੈ ਕਿ ਅਸੀਂ ਸ਼ਸਤਰਾਂ ਨਾਲ ਪਿਆਰ ਕਰਦੇ ਹਾਂ। ਸਾਡਿਆਂ ਤਖਤਾਂ ਦੇ ਉੱਤੇ, ਪੰਜਾਂ ਤਖਤਾਂ ਦੇ ਉੱਤੇ ਸ਼ਸਤਰਾਂ ਦਾ ਪ੍ਰਕਾਸ਼ ਹੈ ਔਰ ਉਹ ਸ਼ਸਤਰਾਂ ਦਾ ਪ੍ਰਕਾਸ਼ ਉੱਚੇ ਥੜੇ ਤੇ ਕੀਤਾ ਹੋਇਆ, ਉੱਚੇ ਥੜੇ ਦੇ ਉੱਤੇ ਪ੍ਰਕਾਸ਼ ਕਰਕੇ ਉਹਨਾਂ ਸ਼ਸਤਰਾਂ ਨੂੰ ਪੀਰਾਨ ਪੀਰ ਜਾਣ ਕੇ ਉਹਨਾਂ ਨੂੰ ਪੂਜਿਆ ਜਾਂਦਾ ਹੈ, ਉਹਨਾਂ ਸ਼ਸਤਰਾਂ ਨੂੰ ਨਮਸਕਾਰ ਕੀਤੀ ਜਾਂਦੀ, ਕਿਉਂਕਿ ਖਾਲਸਾ ਸ਼ਸਤਰਧਾਰੀ ਹੈ। ਮਹਾਰਾਜ ਜੀ ਦੇ ਹੁਕਮ ਸਨ, ਕਲਗੀਧਰ ਪਾਤਸ਼ਾਹ ਦਾ ਹੁਕਮ ਵੀ ਹੈ ਕਿ ਭਾਈ ਸ਼ਸਤਰ ਤੋਂ ਬਿਨਾਂ ਤਾਂ ਫਿਰ ਇਹ ਭਾਈ ਸਿੰਘ ਸਿੰਘ ਨਹੀਂ ਹੋ ਸਕਦਾ, ਸ਼ਸਤਰ ਤੋਂ ਬਿਨਾਂ ਤਾਂ ਇਹ ਭੇਡ ਹੈ। ਸ਼ਸਤਰਧਾਰੀ ਹੋਵੇ ਤਾਂ ਸਿੰਘ ਹੈ, ਸ਼ਸਤਰਧਾਰੀ ਨਾ ਹੋਵੇ ਤਾਂ ਭੇਡ ਹੈ। ਹੁਣ ਭੇਡ ਦਾ ਕੰਨ ਫੜੋ, ਜਿੱਧਰ ਮਰਜ਼ੀ ਟੋਰ ਲਓ, ਜਿੱਧਰ ਮਰਜ਼ੀ ਲੈ ਜਾਓ। ਕਦੇ ਵੇਖਿਆ ਕਿਸੇ ਨੇ ਬੱਬਰ ਸ਼ੇਰ ਦੇ ਕੰਨ ਨੂੰ ਹੱਥ ਪਾ ਕੇ ਉਹਨੂੰ ਟੋਰਿਆ ਹੋਵੇ ਵੀ ਚੱਲ ਮੇਰੀ ਮਰਜ਼ੀ ਨਾਲ? ਭੇਡ ਨੂੰ ਕੰਨ ਤੋਂ ਫੜ ਕੇ ਜਿੱਧਰ ਮਰਜ਼ੀ ਕੋਈ ਖਿੱਚ ਕੇ ਲੈ ਜਾਏ, ਕਿਤੇ ਸ਼ੇਰ ਨੂੰ ਖਿੱਚਦਿਆਂ ਵੇਖਿਆ? ਬਿਨਾਂ ਸ਼ਸਤਰ ਬੰਧੇ ਨਰੰਗ ਭੇਡ ਜਾਨੋ, ਬਹਿ ਕਾਨ ਤਾਕੂ ਕੇ ਤੈ ਲੈ ਸਿਧਾਨੋ। ਸ਼ਸਤਰਾਂ ਤੋਂ ਬਿਨਾਂ ਇਹ ਮਨੁੱਖ ਭੇਡ ਦੇ ਤੁੱਲ ਹੈ, ਕੰਨ ਤੋਂ ਫੜ ਕੇ ਜਿੱਧਰ ਮਰਜ਼ੀ ਕੋਈ ਲੈ ਜਾਏ। ਇਸ ਕਰਕੇ ਖਾਲਸਾ ਸ਼ਸਤਰਧਾਰੀ ਹੈ। ਸਿੰਘੋ, ਸ਼ਸਤਰਧਾਰੀ ਹੋਣਾ, ਖਾਲਸੇ ਕੋਲ ਵਧੀਆ ਵਧੀਆ ਹਥਿਆਰ ਹੋਣ, ਵਧੀਆ ਵਧੀਆ ਕਿਰਪਾਨਾਂ, ਵਧੀਆ ਨੇਜੇ ਬਰਛੇ ਢਾਲਾਂ, ਹਰ ਇੱਕ ਪ੍ਰਕਾਰ ਦਾ ਸ਼ਸਤਰ ਖਾਲਸੇ ਕੋਲ ਹੋਵੇ। ਔਰ ਉਹ ਸ਼ਸਤਰ ਕਿਸੇ ਗਰੀਬ ਨੂੰ ਮਾਰਨ ਵਾਸਤੇ ਨਹੀਂ ਖਾਲਸਾ ਰੱਖਦਾ, ਖਾਲਸੇ ਕੋਲ ਉਹ ਸ਼ਸਤਰ ਗਰੀਬਾਂ ਤੇ ਹੋਣ ਵਾਲੇ ਜ਼ੁਲਮ ਵਾਸਤੇ ਰੋਕਣ ਵਾਸਤੇ ਸ਼ਸਤਰ ਨੇ, ਕਿਉਂਕਿ ਖਾਲਸੇ ਦੀ ਤੇਗ ਨੂੰ ਕਿਰਪਾਨ ਕਿਹਾ ਜਾਂਦਾ, ਕਿਰਪਾਨ ਜਿਹਦੇ ਚ ਕਿਰਪਾ ਵਰਤਦੀ ਹੈ। ਖਾਲਸੇ ਦੀ ਤੇਗ ਨੂੰ ਕਿਰਪਾਨ ਦਾ ਨਾਂ ਦਿੱਤਾ ਜਾਂਦਾ ਵੀ ਕਿਰਪਾਨ ਹੈ, ਖਾਲਸੇ ਦੇ ਗਾਤਰੇ ਪਾਈ ਹੋਈ, ਇਹਦੇ ਵਿਚ ਕਿਰਪਾ ਵਰਸਦੀ ਹੈ, ਇਹਦੇ ਚ ਦਇਆ ਵਰਸਦੀ ਹੈ। ਖਾਲਸਾ ਸ਼ਸਤਰ ਚੁੱਕਦਾ ਤਾਂ ਜ਼ੁਲਮ ਦੇ ਖਿਲਾਫ਼ ਸ਼ਸਤਰ ਚੁੱਕਦਾ, ਜ਼ੁਲਮ ਨਹੀਂ ਹੋਣ ਦਿੰਦਾ, ਆਪ ਜ਼ੁਲਮ ਕਰਦਾ ਨਹੀਂ ਤੇ ਕਿਸੇ ਕੋਲੋਂ ਜ਼ੁਲਮ ਹੋਣ ਨਹੀਂ ਦਿੰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਸ਼ਸਤਰ ਚੁੱਕੇ ਹੀ ਇਸ ਕਰਕੇ ਹੈ, ਅਸੀਂ ਹਥਿਆਰ ਚੁੱਕੇ ਹੀ ਇਸ ਕਰਕੇ ਨੇ ਕਿ ਭਾਰਤ ਖੰਡ ਦੀ ਭੂਮੀ ਦੇ ਵਿੱਚ ਜਿਹੜੇ ਲੋਕ ਜ਼ਾਲਮ ਬਣ ਕੇ ਜ਼ੁਲਮ ਕਰ ਰਹੇ ਨੇ ਬਾਹਰੋਂ ਆ ਕੇ, ਇਹ ਮੁਗਲ ਪਠਾਨ ਹਿੰਦੁਸਤਾਨ ਦੀ ਪਰਾਇਸ਼ ਨਹੀਂ ਹਨ, ਇਹ ਬਾਹਰੋਂ ਆਏ, ਬਾਹਰੋਂ ਆ ਕੇ ਇਹਨਾਂ ਨੇ ਹਿੰਦੁਸਤਾਨ ਤੇ ਕਬਜ਼ਾ ਕੀਤਾ। ਕਦੇ ਅਬਦਾਲੀ ਆ ਜਾਂਦਾ ਹੈ, ਕਦੇ ਨਾਦਰ ਆ ਜਾਂਦਾ ਹੈ, ਕਦੇ ਮਹਿਮੂਦ ਗਜ਼ਨਵੀ ਆ ਜਾਂਦਾ ਹੈ, ਕਦੇ ਕੋਈ ਆਉਂਦਾ ਹੈ, ਇਹ ਆ ਕੇ ਹਿੰਦੁਸਤਾਨ ਤੇ ਜ਼ੁਲਮ ਕਰਦੇ ਨੇ, ਲੁੱਟਦੇ ਨੇ। ਉਹਨਾਂ ਦੇ ਖਿਲਾਫ ਖਾਲਸੇ ਨੇ ਆਪਣੀ ਇਹ ਤੇਗ ਚੁੱਕੀ ਹੈ, ਜ਼ੁਲਮ ਦੇ ਖਿਲਾਫ ਸ਼ਸਤਰ ਚੁੱਕੇ ਨੇ। ਸਾਰ ਸੰਗਰਣ ਹੈ ਮਾਂਜ ਦਾ ਅਖਰੀ ਅਰਥ ਹੈ ਖਾਲਸੇ ਦਾ। ਖੰਘ ਜੋਗੀ ਖਾ ਦੇ ਨਾਲ ਯੋਗ ਦਾ ਸੰਬੰਧ ਹੈ, ਲੰਘ ਭੋਗ ਹੈ, ਇਹ ਭੋਗੀ ਵੀ ਹੈ, ਖਾਲਸਾ ਜੋਗੀ ਵੀ ਹੈ, ਖਾਲਸਾ ਭੋਗੀ ਵੀ। ਆਪਾਂ ਗ੍ਰਿਸ਼ਤੀ ਵੀ ਆ ਨਾ, ਤੇ ਗ੍ਰਿਸ਼ਤੀ ਭੋਗੀ ਹੁੰਦਾ, ਪਦਾਰਥ ਉਹਨੂੰ ਚਾਹੀਦੇ ਨੇ, ਵਸਤੂਆਂ ਉਹਨੂੰ ਚਾਹੀਦੀਆਂ ਨੇ, ਇਹ ਯੋਗੀ ਵੀ ਹੈ, ਇਹ ਭੋਗੀ ਵੀ ਹੈ। ਫਿਰ ਸੰਗਰਣਾ ਦਾ ਮਤਲਬ, ਸਾਰ ਦਾ ਮਤਲਬ ਹੈ ਲੋਹੇ ਦਾ ਧਾਰਨੀ, ਸ਼ਸਤਰ ਦਾ ਧਾਰਨੀ ਹੈ। ਇਹ ਲੋਹੇ ਦੇ ਧਾਰਨ ਦੇ ਵਿੱਚ ਅਰਥਾਤ ਯੋਗ ਵਿੱਚ ਭੋਗ ਵਿੱਚ ਇਹ ਸ਼ਸਤਰਾਂ ਨੂੰ ਧਾਰਨ ਕਰਦਾ ਹੈ।
ਸੁਣ ਧਿਆਨ ਗੁਣ ਗਿਆਨ ਮੈਂ ਕਰੈ ਖਾਲਸਾ ਸਾਂਝ।
ਸੁਣ ਧਿਆਨ ਵਿੱਚ, ਸੁਣ ਧਿਆਨ ਦਾ ਮਤਲਬ ਹੈ ਜਿੱਥੇ ਅਫੁਰ ਅਵਸਥਾ ਹੋਵੇ, ਜਿੱਥੇ ਕੋਈ ਫੁਰਨਾ ਨਹੀਂ ਫੁਰਦਾ, ਉਹਨੂੰ ਕਹਿੰਦੇ ਨੇ ਸੁਣ। ਉਸ ਸੁਨਿਆਂ ਵਿੱਚ ਗੁਰ ਕਾ ਖਾਲਸਾ ਆਪਣਾ ਧਿਆਨ ਜੋੜਦਾ ਹੈ, ਖਾਲਸਾ ਉਹਦੇ ਵਿੱਚ ਧਿਆਨ ਜੋੜਦਾ ਜੋ ਸੁਨਿਆ ਹੈ। ਸੁਨਿਆ ਦਾ ਮਤਲਬ ਜਿੱਥੇ ਕਿਸੇ ਵੀ ਪ੍ਰਕਾਰ ਦਾ ਕੋਈ ਫੁਰਨਾ ਨਹੀਂ ਹੈ। ਇੱਕ ਬੋਧੀਆਂ ਦਾ ਸੁਨਿਆ ਹੁੰਦਾ, ਉਹ ਸੁਨਿਆ ਕੁਝ ਹੋਰ ਤਰੀਕਾ ਹੈ ਸੁਨਿਆ, ਉਹ ਬੋਧ ਮਤ ਦਾ, ਉਹ ਸੁਨਿਆ ਨਹੀਂ ਖਾਲਸੇ ਦਾ। ਖਾਲਸੇ ਦਾ ਸੁਨਿਆ ਦਾ ਮਤਲਬ ਹੈ ਅਫੁਰ ਅਵਸਥਾ, ਜਿੱਥੇ ਕੋਈ ਫੁਰਨਾ ਨਹੀਂ ਫੁਰਦਾ, ਜਿੱਥੇ ਕੋਈ ਸੰਕਲਪ ਵਿਕਲਪ ਨਹੀਂ ਆਉਂਦਾ, ਉਸ ਅਫੁਰ ਅਵਸਥਾ ਦੇ ਵਿੱਚ ਖਾਲਸਾ ਆਪਣਾ ਧਿਆਨ ਜੋੜਦਾ, ਗੁਣ ਗਿਆਨ ਗੁਣਾਂ ਨੂੰ ਧਾਰਨ ਕਰਦਾ, ਗਿਆਨ ਨੂੰ ਧਾਰਨ ਕਰਦਾ, ਔਰ ਜਿਹੜੇ ਦੈਵੀ ਗੁਣ ਨੇ ਉਹਨਾਂ ਦੈਵੀ ਗੁਣਾਂ ਦੇ ਗਿਆਨ ਦੇ ਵਿੱਚ, ਸਭਨਾ ਵਿੱਚ ਖਾਲਸਾ ਸਾਂਝ ਕਰੇਗਾ, ਉਹਨਾਂ ਵਿੱਚ ਆਪਣੀ ਸਾਂਝ ਬਣਾਵੇਗਾ।
ਖਾਦਰ ਲਾ ਦਰ ਸਾਗਰੇ ਬੀਚ ਕਰੈ ਗੋਰਾ।
ਫਿਰ ਖਾਲਸੇ ਦਾ ਅਰਥ ਹੋ ਰਿਹਾ, ਖਾ ਤੋਂ ਮਤਲਬ ਖਾਦਰ, ਲਾ ਤੋਂ ਮਤਲਬ ਲਾਦਰ, ਸਾ ਤੋਂ ਮਤਲਬ ਸਾਗਰ। ਖਾਦਰ ਦਾ ਮਤਲਬ ਹੈ ਦਰਿਆਵਾਂ ਦੇ ਵਿੱਚ ਜਿੰਨੇ ਇਲਾਕੇ ਨੇ ਪੰਜਾਬ ਦਾ ਇਲਾਕਾ। ਲਾਦਰ ਦਾ ਮਤਲਬ ਹੈ ਕਿ ਦੂਰ ਦੁਰਾਡੇ ਤੱਕ, ਸਾਗਰ ਪ੍ਰਯੰਤ ਤੱਕ ਖਾਲਸਾ ਉਹਨਾਂ ਵਿੱਚ ਰਾਜ ਕਰੇਗਾ।
ਦਿੱਲੀ ਟਿਕੈ ਨਾ ਰਾਜ ਸਿੱਖ, ਗੁਰੂ ਨਾਨਕ ਬਖਸ਼ੀ ਸਾਂਝ।
ਆਉਣ ਵਾਲੇ ਸਮੇਂ ਚ ਕਹਿੰਦੇ ਖਾਲਸੇ ਦਾ ਰਾਜ ਦਿੱਲੀ ਵਿਚ ਨਹੀਂ ਟਿਕੇਗਾ। ਦਿੱਲੀ ਤੇ ਖਾਲਸਾ ਕਬਜ਼ਾ ਕਰੇਗਾ ਪਰ ਦਿੱਲੀ ਤੇ ਰਾਜ ਨਹੀਂ ਕਰੇਗਾ। ਜਥੇਦਾਰ ਬਘੇਲ ਸਿੰਘ ਵੱਲ ਇਸ਼ਾਰਾ ਹੋ ਰਿਹਾ, ਦਿੱਲੀ ਦੇ ਲਾਲ ਕਿਲੇ ਤੇ ਕਈ ਵਾਰ ਜਾ ਕੇ ਨਿਸ਼ਾਨ ਝੁਲਾਇਆ ਪਰ ਛੱਡ ਕੇ ਫੇਰ ਆ ਜਾਂਦੇ ਸੀ, ਕਹਿੰਦੇ ਸਾਨੂੰ ਨਹੀਂ ਚਾਹੀਦਾ। ਕਿੱਡਾ ਵੱਡਾ ਤਿਆਗ ਹੈ ਖਾਲਸੇ ਦਾ, ਦਿੱਲੀ ਦਾ ਤਖ਼ਤ ਛੱਡ ਕੇ ਆਉਂਦੇ ਰਹੇ ਸਿੰਘ। ਕਹਿੰਦੇ ਦਿੱਲੀ ਦੇ ਤਖ਼ਤ ਦੇ ਉੱਤੇ ਵੀ ਉਹਨੂੰ ਵੀ ਠੋਕਰਾਂ ਮਾਰ ਕੇ ਮੇਰਾ ਖਾਲਸਾ ਆਵੇਗਾ, ਉੱਥੇ ਖਾਲਸੇ ਦਾ ਰਾਜ ਨਹੀਂ ਟਿਕੇਗਾ।
ਮਾਲਵ ਕੁਲ ਜਾਂਗੁਲ ਕਿਲੇ ਮਾਝਾ ਪਰਬਤ ਅਟਕ।
ਰਾਜ ਹੋਵੇਗਾ ਖਾਲਸੇ ਦਾ ਮਾਲਵੇ ਵਿਚ, ਕੁਰ ਕੁਰਕਸ਼ੇਤਰ ਤੱਕ ਦੇ ਇਲਾਕੇ ਚ, ਜਾਂਗੁਲ ਜਾਂਗਲ ਦਾ ਜਿਹੜਾ ਇਲਾਕਾ ਕੁਰਕਸ਼ੇਤਰ ਤੋਂ, ਉਸ ਤੋਂ ਵੀ ਅਗਲਾ ਜੰਗਲ ਦੇਸ਼, ਹਾਂਸੀ ਹਿਸਾਰ ਤੱਕ ਦਾ ਇਲਾਕਾ, ਮਾਝਾ ਪਰਬਤ ਅਟਕ ਦਰਿਆ ਤੱਕ।
ਕਸ਼ਮੀਰੀ ਉਹ ਹੰਸਪੁਰ ਮਲਕਪੁਰਾ ਮੈਂ ਸਟਕ।
ਕਸ਼ਮੀਰ ਹੰਸਪੁਰਾ ਮਲਕਪੁਰਾ ਤੱਕ ਖਾਲਸੇ ਦਾ ਰਾਜ ਹੋਵੇਗਾ।
ਪਿਛੋਰ ਜਲਾਲਾ ਕਾਬਲੀ ਲੈ ਵੈਂਗੇ ਜੋ ਕੇਸ,
ਧਾਰੀ ਲੈ ਲੈਣਗੇ ਪਿਸ਼ਾਵਰ, ਜਲਾਲਾਬਾਦ, ਕਾਬਲ, ਕੰਧਾਰ, ਮੁਲਤਾਨ, ਇੱਥੇ ਮੇਰੇ ਖਾਲਸੇ ਦਾ ਰਾਜ ਹੋਵੇਗਾ।
ਤਬੈ ਖਾਲਸਾ ਸਿੰਧ ਦੁਰ ਦਿੱਲੀ ਕੇ ਸੁਰ ਭੇਜ।
ਕਹਿੰਦੇ ਖਾਲਸਾ ਮੇਰਾ ਸਿੰਧ ਤੱਕ ਰਾਜ ਕਰੇਗਾ, ਸਿੰਧ ਤੱਕ ਖਾਲਸੇ ਦਾ ਰਾਜ ਹੋਵੇਗਾ।
ਰੂਪ ਰੰਗ ਸਭ ਛਿਪੈਗੀ ਦੀਪ ਸਿੰਘ ਨਵ ਰੰਗ।
ਦੀਪ ਸਿੰਘ, ਦੀਪ ਦੇ ਸਮਾਨ, ਦੀਵੇ ਦੇ ਸਮਾਨ ਮੇਰੇ ਸਿੰਘਾਂ ਦਾ ਰਾਜ ਹੋਵੇਗਾ। ਜਿਵੇਂ ਦੀਵਾ ਜਗਦਾ ਤੇ ਪ੍ਰਕਾਸ਼ ਕਰਦਾ, ਏਦਾਂ ਖਾਲਸੇ ਦਾ ਰਾਜ ਤੁਰਕਾਂ ਪਠਾਣਾ ਦੇ ਰਾਜ ਦੇ ਸਾਜ ਦੇ ਪੁਰਾਣੇ ਰੂਪ ਰੰਗ ਵਿਚ ਇਹ ਸਾਰੇ ਛਪ ਜਾਣਗੇ, ਨਵੀਨ ਰੰਗ ਦੇ ਸਿੰਘਾਂ ਦਾ ਦੀਪ ਤੇਜ ਪ੍ਰਤਾਪ ਫੈਲੇਗਾ।
ਜੋਤੀ ਜੋਤ ਸਮਾਏ ਕਰ ਲੋਹੇ ਛੋ ਪੁਜੰਗ।
ਜੇ ਕਹਿੰਦੇ ਅਸੀਂ ਜੋਤੀ ਜੋਤ ਸਮਾ ਜਾਵਾਂਗੇ ਤੇ ਆਪਣੇ ਖਾਲਸੇ ਨੂੰ, ਪੁਜੰਗੀਆਂ ਨੂੰ ਲੋਹੇ ਦੀ ਛੋਹ ਲਾ ਜਾਵਾਂਗੇ ਕਿ ਇਹ ਲੋਹੇ ਦੀ ਛੋਹ ਨਾਲ ਲੱਗੇ ਹੋਏ ਹਰ ਵੇਲੇ ਲੋਹਾ ਧਾਰਨ ਕਰਕੇ ਦੁਸ਼ਮਣ ਨਾਲ ਜੂਝਦੇ ਰਹਿਣਗੇ।
ਕੋ ਦਿਨ ਖਾਹੇ ਸਹੇ ਲਾਪੁਰ ਅਰ ਕਸ਼ਮੀਰ।
ਕਹਿੰਦੇ ਲਾਹੌਰ ਤੇ ਕਸ਼ਮੀਰ ਤੱਕ ਦੇ ਇਲਾਕੇ ਚ ਮੇਰਾ ਖਾਲਸਾ ਕੁਝ ਦਿਨ ਰਾਜ ਕਰੇਗਾ।
ਸਾਧੇਗਾ ਤੂੰ ਖਾਲਸਾ ਹੋਏ ਮਮ ਦਸਤੰਗੀਰ।
ਮੇਰੇ ਦਸਤਗੀਰੀ ਹੋ ਕੇ ਮੇਰਾ ਖਾਲਸਾ ਇਸ ਰਾਕੇ ਵਿਚ ਰਾਜ ਸਾਧੇਗਾ, ਰਾਜ ਕਰੇਗਾ।
ਹੈ ਗੁਰੂ ਕਾ ਖਾਲਸਾ ਗੁਰੂ ਖਾਲਸਾ ਹੋਏ।
ਖਾਲਸਾ ਗੁਰੂ ਹੈ, ਗੁਰੂ ਖਾਲਸਾ ਹੈ।
ਹਿਮ ਸੁਣ ਕੇ ਸਭ ਸਿੰਘ ਸਭ ਨਮੋ ਕਰੈ ਸਭ ਕੋਏ।
ਮਹਾਰਾਜ ਜੀ ਦੇ ਬਚਨ ਸੁਣ ਕੇ ਸਾਰੇ ਸਿੰਘਾਂ ਨੇ ਸਤਿਗੁਰਾਂ ਨੂੰ ਨਮਸਕਾਰ ਕੀਤੀ। ਕਲਗੀਧਰ ਨੂੰ ਨਮਸਕਾਰ ਕਰਕੇ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਪੁੱਛ ਰਹੇ ਨੇ, ਸਤਿਗੁਰੂ ਜੀ ਅੱਗੋਂ ਫੇਰ ਜਵਾਬ ਦੇ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ।